ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਧਨ ਵਾਹਿਗੁਰੂ ਮੁਖ ਮਾਹੇ ਉਚਾਰੀ ਦੁਇ ਪਰ ਜੋਰ ਕਰੋ ਚਰਣਾ ਪਰ ਜਉ ਸਦਾ ਗੁਰ ਕੋ ਬਲਿਹਾਰੀ ਕੌਣ ਸੁਣੈ ਉਪਮਾ ਗੁਰ ਕੀ ਗੁਰਮੂਰ ਧਿਆਨ ਹਿਰਦੈ ਵਿੱਚ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਡੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖ ਪ੍ਰਭੂ ਨਾਨਕ ਦੇ ਘਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗੁਜਰੈ ਸ਼ਾਸਤਰ ਘਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਾਂ ਬੰਦਨਾ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨ ਤੇ ਵੜਿਆਗੀ ਪਾਵੈ ਗਤ ਵਿਸ਼ਰਾਮ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ
ਬਾਣੀ ਦਾ ਨਿਤਨੇਮ ਕਰਨੇ ਨਾਲ ਵੀ ਮਨ ਨੂੰ ਸ਼ਾਂਤੀ ਮਿਲਦੀ ਹੈ। ਔਰ ਅੰਮ੍ਰਿਤ ਰੂਪ ਗੁਰਬਾਣੀ ਦੇ ਕੀਰਤਨ ਨਾਲ ਸੁਰਤੀ ਦਾ ਟਿਕਾਅ ਬਣਦਾ ਹੈ ਔਰ ਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਨਾਲ ਸੋਝੀ ਆਉਂਦੀ ਹੈ। ਸੰਗਤ ਦੇ ਭਲੇ ਵਾਸਤੇ ਗੁਰੂ ਮਹਾਰਾਜ ਜੀ ਨੇ ਇਹ ਸੰਗਤ ਪੰਗਤ ਦੀ ਮਰਿਆਦਾ ਵੀ ਚਲਾਈ ਹੈ। ਸਾਧ ਸੰਗਤ ਦੇ ਵਿੱਚ ਪਾਠ ਕੀਰਤਨ ਕਥਾ ਨਾਮ ਅਭਿਆਸ ਗੁਰੂ ਕੇ ਲੰਗਰਾਂ ਵਿੱਚ ਸੇਵਾ ਦਾ ਵਿਚਾਰ ਲੰਗਰ ਵਿੱਚ ਸਰੀਰਕ ਖੁਰਾਕ ਭੋਜਨ ਮਿਲਦਾ ਹੈ ਔਰ ਗੁਰਦੁਆਰੇ ਸੰਗਤ ਵਿੱਚ ਮਾਨਸਿਕ ਖੁਰਾਕ ਮਿਲਦੀ ਹੈ ਅਤੇ ਨਾਲ ਨਾਲ ਗੁਰੂ ਘਰਾਂ ਵਿੱਚ ਲੋੜ ਅਨੁਸਾਰ ਕਾਰ ਸੇਵਾ ਵੀ ਚੱਲਦੀ ਰਹਿੰਦੀ ਹੈ। ਸੇਵਾ ਕਰਕੇ ਸੰਗਤਾਂ ਲਾਹੇ ਪ੍ਰਾਪਤ ਕਰਦੀਆਂ ਹਨ। ਸੇਵਾ ਆਪੋ ਆਪਣੇ ਬਿਤ ਅਨੁਸਾਰ ਹੈ। ਗਰੀਬ ਆਦਮੀ ਸਰੀਰ ਦੁਆਰਾ ਸੇਵਾ ਕਰਦਾ ਹੈ, ਜਿਵੇਂ ਮਾਇਆ ਦੀ ਗੁਜਾਇਸ਼ ਹੈ ਮਾਇਆ ਕਰਕੇ, ਅਤੇ ਜਿਹੜਾ ਫਿਰ ਭਾਈ ਮਨ ਤੌਰ 'ਤੇ ਵੀ ਗੁਰੂ ਘਰ ਦੀ ਵਫ਼ਾਦਾਰੀ ਕਰਨੀ, ਇਹ ਵੀ ਬੜਾ ਪੁੰਨ ਹੈ। ਪ੍ਰੇਰ ਕੇ ਸੰਗਤ ਨੂੰ ਜੋੜਨਾ, ਸੇਵਾ ਸੁਣਨ ਭਗਤੀ ਵਿੱਚ ਲਾਉਣਾ, ਇਹ ਸਾਰੇ ਸ੍ਰੇਸ਼ਟ ਕਰਮ ਹੈ। ਇਸ ਵਾਸਤੇ ਗੁਰੂ ਮਹਾਰਾਜ ਨੇ ਜੋ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਇਸ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ। ਇਹਦੇ ਵਿੱਚ ਮਾਇਆ ਵਾਸਤੇ ਦੱਸਿਆ ਇਹ ਮਾਇਆ ਦਾ ਕੀ ਸਰੂਪ ਹੈ, ਜਿਹੜੀ ਇਹ ਮਾਇਆ ਜਦੋਂ ਪੈਦਾ ਹੁੰਦੀ ਹੈ ਉਹ ਪੈਦਾ ਕਰਦੀ ਹੈ, ਦੂਜਾ ਦੁਵੈਸ਼ ਭਾਵ ਪੈਦਾ ਕਰਦੀ ਹੈ। ਇਹਦੇ ਵਾਸਤੇ ਸਾਰੇ ਜਿਤਨੇ ਵੀ ਅਡੰਬਰ ਹੈਗੇ ਝਗੜੇ ਰਗੜੇ ਵੀ ਇਸੇ ਕਰਕੇ ਹੀ ਹੈ। ਸੁੱਖ ਰੂਪ ਵੀ ਹੈ, ਦੁੱਖ ਰੂਪ ਵੀ ਹੈ। ਪਹਿਲਾਂ ਤਾਂ ਕਮਾਉਣ ਵੇਲੇ ਬੜਾ ਦੁੱਖ ਹੈ ਅਤੇ ਸੰਭਾਲਣ ਵੇਲੇ, ਅਤੇ ਇਹਦਾ ਤਿਆਗ ਹੈ ਜੇ ਇਹਨੂੰ ਨੇਕ ਪਾਸੇ ਖਰਚ ਕੀਤਾ ਜਾਏ ਫਿਰ ਸੁੱਖ ਰੂਪ ਹੈ। ਮਰਜ਼ਾਦਾ 'ਚ ਲੋੜਾਂ ਅਨੁਸਾਰ ਵਰਤੀ ਜਾਏ ਉਹ ਵੀ ਸੁੱਖ ਰੂਪ ਹੈ। ਜੇ ਬਲੋੜਾ ਨਸ਼ਿਆਂ ਫੈਸ਼ਨਾਂ ਬੇਸ਼ਨਾਂ 'ਚ ਫਿਰ ਮਾਇਆ ਦੁੱਖ ਰੂਪ ਵੀ ਬਣ ਜਾਂਦੀ ਹੈ। ਫਿਰ ਜਿਹੜੀ ਧਰਮ ਦੀ ਕਿਰਤ ਨਾਲ ਕਮਾਈ ਹੋਈ ਉਹ ਮਾਇਆ ਵੀ ਮਨ ਨੂੰ ਸ਼ਾਂਤੀ ਦਿੰਦੀ ਹੈ। ਜਿਹੜੀ ਬਗਾਨਾ ਹੱਕ ਹੈ ਉਹ ਕਲੇਸ਼ ਦਾ ਕਾਰਨ ਬਣ ਜਾਂਦੀ ਹੈ, ਉਹ ਜਿਸ ਤਰ੍ਹਾਂ ਆਉਂਦੀ ਹੈ ਉਸੇ ਤਰ੍ਹਾਂ ਹੀ ਚਲੇ ਜਾਂਦੀ ਹੈ। ਜਿਹੜੀ ਧਰਮ ਦੀ ਕਿਰਤ ਦੀ ਮਾਇਆ ਉਹ ਕਈ ਪੁਸ਼ਤਾਂ ਤੱਕ ਫਲ ਦਿੰਦੀ ਹੈ। ਜਿਹੜੀ ਧਰਮ ਦੀ ਹੈ ਕਈ ਵਾਰੀ ਪਹਿਲੀ ਪੁਸ਼ਤ 'ਚ ਹੀ ਸੁਹਾਗਾ ਫੇਰ ਦਿੰਦੀ ਹੈ, ਕਿਉਂਕਿ ਪਾਪਾਂ ਵਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਵੇ। ਉਹ ਜਿਹੜੀ ਫਿਰ ਧਰਮ ਦੀ ਮਾਇਆ ਉਹ ਪਾਪਾਂ ਬਿਨਾਂ ਨਹੀਂ ਹੁੰਦੀ ਅਤੇ ਮਰਨ ਦੇ ਵੇਲੇ ਨਾਲ ਵੀ ਨਹੀਂ ਜਾਂਦੀ। ਅਤੇ ਜਿਹੜੀ ਧਰਮ ਦੀ ਕਿਰਤ ਕਰਦਿਆਂ ਨਾਮ ਜਪਦਿਆਂ ਉਹ ਮਾਇਆ ਵਿੱਚ ਬਰਕਤ ਹੁੰਦੀ ਹੈ, ਉਹ ਫਿਰ ਦੋਸ਼ ਪੈਦਾ ਨਹੀਂ ਕਰਦੀ। ਸੋ ਇਸ ਵਾਸਤੇ ਇੱਕ ਤਾਂ ਈਸ਼ਵਰੀ ਮਾਇਆ ਉਹ ਤਾਂ ਕਿਸੇ ਦਾ ਬੁਰਾ ਕਰਦੀ ਨਹੀਂ, ਜਿਹਦੇ ਜਿਹੜੀ ਬੰਦੇ ਨੇ ਮੇਰ ਕਰ ਲਈ ਇਹ ਮੇਰੀ ਮਾਇਆ, ਮੇਰਾ ਪਰਿਵਾਰ ਮੇਰੀ ਜਾਇਦਾਦ, ਮੇਰਾ ਰਾਜ, ਮੇਰਾ ਸਮਾਜ। ਜਿੱਥੇ ਮੇਰ ਆ ਜਾਂਦੀ ਹੈ ਉੱਥੇ ਜ਼ੋਰ ਜ਼ੁਲਮ ਵੀ ਹੈ, ਧੱਕਾ ਵੀ ਹੈ, ਬੇਇਨਸਾਫੀ ਵੀ ਹੈ। ਅਤੇ ਹੁਣ ਈਸ਼ਵਰ ਦੀ ਮਾਇਆ 'ਚ ਸੂਰਜ ਹੈ, ਉਹ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ, ਚੰਦਰਮਾ ਰਸ ਪੈਦਾ ਕਰ ਰਿਹਾ ਜੜੀ ਬੂਟੀਆਂ, ਸੂਰਜ ਸਭ ਨੂੰ ਚੇਤਨਤਾ ਦੇ ਰਿਹਾ, ਸਾਰੀ ਬਨਸਪਤੀ ਖਿੜਦੀ ਹੈ, ਪ੍ਰਫੁੱਲਤ ਹੁੰਦੀ ਹੈ। ਪਾਣੀ, ਹਵਾ, ਅੱਖ, ਇਹਨਾਂ ਦੁਆਰਾ ਸਾਰੇ ਕਾਰਜ ਹੋ ਰਹੇ, ਇਹਨਾਂ ਦੁਆਰਾ ਸਰੀਰ ਦੀ ਬਣਤ ਰਿਹਾ। ਪਰ ਜਿੱਥੇ ਇਹਦੀ ਮੇਰ ਹੋ ਗਈ, ਉਹ ਮੇਰ ਦੁੱਖ ਦਾ ਕਾਰਨ ਹੈ। ਅਤੇ ਜਿਹੜੇ ਗੁਰਮੁਖ ਪਿਆਰੇ ਹੈ ਉਹ ਫਿਰ ਜੋ ਕੁਝ ਵੀ ਆ ਉਹ ਕਹਿੰਦੇ ਵੀ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਮਾਇਆ ਉਹਨਾਂ ਗੁਰਮੁਖਾਂ ਕੋਲ ਵੀ ਆਉਂਦੀ ਹੈ, ਉਹਨਾਂ ਅੰਦਰ ਤਿਆਗ ਵਿਰਾਗ ਵਾਲੀ ਭਾਵਨਾ, ਧਰਮ ਹਰਸੇ ਲਾਈ ਜਾਂਦੇ ਹੈ, ਕਲੇਸ਼ ਦਾ ਕਾਰਨ ਨਹੀਂ ਬਣਦੀ, ਪੁੰਨ ਕਰਮ ਬਣ ਜਾਂਦੀ ਹੈ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਅਤੇ ਦਾਤੂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਗੱਦੀ ਜਿਹੜੀ ਹੈ ਉਹ ਸੇਵਾਦਾਰ ਨੂੰ ਦੇ ਦਿੱਤੀ ਹੈ, ਅਸੀਂ ਵੀ ਤੁਹਾਡੇ ਸਾਹਿਬਜ਼ਾਦੇ ਸੀ। ਮਹਾਰਾਜ ਕਹਿਣ ਲੱਗੇ ਜੇ ਤੁਹਾਨੂੰ ਗੱਦੀ ਦੇ ਦਿੰਦੇ, ਉਹ ਕਹਿੰਦੇ ਮਾਇਆ ਦਾ ਗੱਫਾ ਖੁੱਲ੍ਹਾ ਆਉਂਦਾ। ਮਹਾਰਾਜ ਨੇ ਚਾਂਦੀ ਦੇ ਰੁਪਏ ਸੀ ਮੁੱਠ ਭਰੀ ਸੁੱਟ ਦਿੱਤੀ, ਲੈ ਗਿਣ ਭਾਈ। ਉਹ ਗਿਣ ਲੱਗਾ, ਹੁਣ ਗੁਰੂ ਨਾਨਕ ਦਾ ਖਜ਼ਾਨਾ ਮੁੱਕੇ ਕਿੱਥੋਂ, ਹੁਣ ਚਾਂਦੀ ਜੋ ਕਾਲਕ ਨਿਕਲਦੀ ਹੈ, ਹੱਥ ਕਾਲੇ ਹੋ ਗਏ, ਖਾਜ ਪੂਜਾ ਵਿੱਚ ਚਿਹਰੇ 'ਤੇ ਫੇਰ ਰਹੇ, ਮੁੱਕੇ ਨਾ ਹੱਥ ਵੀ ਕਾਲੇ, ਵੀ ਕੱਪੜਿਆਂ ਨੂੰ ਵੀ ਲੱਗ ਜਾਂਦੀ ਹੈ। ਕਹਿੰਦੇ ਮਹਾਰਾਜ ਤਾਂ ਮੁੱਕਦੀ ਨਹੀਂ, ਕਹਿੰਦੇ ਤਾਂ ਭਾਈ ਗੁਰੂ ਨਾਨਕ ਸਾਹਿਬ ਖਜ਼ਾਨਾ ਮੁੱਕਣ ਵਾਲਾ ਨਹੀਂ, ਜਾਂ ਦੇਖ ਲਾ ਸ਼ੀਸ਼ੇ ਚਿਹਰਾ, ਚਿਹਰਾ ਵੀ ਕਾਲਾ, ਹੱਥ ਵੀ ਕਾਲੇ ਦਿਸੀ ਜਾਂਦੇ। ਕਹਿੰਦੇ ਇਹਦਾ ਮੋਹ ਜਿਹੜਾ ਮੂੰਹ ਸਿਰ ਕਾਲਾ ਹੀ ਕਰਦਾ। ਮੋਹ ਉਪਜੈ ਭਾਉ ਦੂਜਾ ਲਾਇਆ, ਮੋਹ ਪੈਦਾ ਕਰਦੀ ਹੈ ਦੁਵੈਸ਼ ਵਾਲਾ ਭਾਵ, ਉਹੀ ਭਰਾ ਇਕੱਠੇ ਸੌਂਦੇ ਹੁੰਦੇ ਆ, ਇਕੱਠੇ ਖਾਂਦੇ ਹੁੰਦੇ ਆ, ਹਰ ਕਾਰਜ ਇਕੱਠੇ ਕਰਦੇ ਆ। ਜਿਲੇ ਵਿਆਹ ਗਏ ਚੇਤਨ ਮਾਇਆ ਆ ਗਈ, ਫਿਰ ਜੜ ਮਾਇਆ ਵਾਸਤੇ ਝਗੜੇ ਸ਼ੁਰੂ ਹੋ ਜਾਂਦੇ, ਉਸੇ ਘਰ ਵਿੱਚ ਕੰਧਾਂ ਨਿਕਲ ਆਉਂਦੀਆਂ, ਇੱਕ ਦੂਜੇ ਦੇ ਬੈਰੀ ਖੂਨ ਦੇ ਪਿਆਸੇ ਹੋ ਜਾਂਦੇ। ਹੁਣ ਮਹਾਂਭਾਰਤ ਪੜ੍ਹ ਕੇ ਦੇਖੋ, ਉਹ ਸਾਰਾ ਘਰੋਗੀ ਝਗੜਾ ਹੀ ਹੈ, ਭਰਾਵਾਂ ਦਾ ਹੀ ਹੈ, ਅਠਾਰਾਂ ਕੁਣੀਆਂ ਖਾਪੀਆਂ, ਕਿਉਂ ਇੱਕ ਜਿਹੜਾ ਸੀ ਹੱਕ ਦੱਬੀ ਬੈਠਾ ਸੀ, ਦੂਏ ਨੂੰ ਦੇਖ ਕੇ ਰਾਜੀ ਨਾ ਸੀ। ਆਮ ਭਰਾਮ ਚ ਲੈ ਲਓ, ਪਤੀ ਪਤਨੀ ਦੇ ਝਗੜੇ ਆ, ਬੇਪੁੱਤ ਦੇ ਝਗੜੇ ਆ, ਭਰਾਵਾਂ ਦੇ ਝਗੜੇ ਆ, ਰਿਸ਼ਤੇਦਾਰਾਂ ਦੇ ਝਗੜੇ ਆ, ਇਸੇ ਤਰ੍ਹਾਂ ਧਾਰਮਿਕ ਅਦਾਰਿਆਂ ਵਿੱਚ ਵੀ ਇਹ ਝਗੜੇ, ਵੀ ਉਹ ਚੌਧਰੀ ਆਇਆ ਉਹ ਖਾਊਗਾ, ਮੈਨੂੰ ਨਹੀਂ ਮਿਲਣਾ, ਝਗੜਾ ਬੋਟੀ ਦਾ ਹੈ, ਰੋਟੀ ਹੈ, ਬੋਟੀ ਹੈ, ਬੇਟੀ ਹੈ, ਇਹੀ ਝਗੜੇ ਆ। ਇਸ ਵਾਸਤੇ ਦੱਤਾਤਰੇ ਜੀ ਨੇ 14-24 ਗੁਣ ਗ੍ਰਾਹੀ ਗੁਰੂ ਬਣਾਏ। ਭਾਗਵਤ ਪੁਰਾਣ ਵੀ ਕਥਾ, ਦਸਮ ਗ੍ਰੰਥ 'ਚ ਵੀ ਉਹ ਕਥਾ ਲਿਖੀ ਹੋਈ ਹੈ। ਇੱਕ ਇੱਲ ਦੇ ਮੂੰਹ ਦੀ ਬੋਟੀ ਸੀ ਅਤੇ ਦੂਜੀਆਂ ਇੱਲਾਂ ਉਹਦੇ ਦੁਆਲੇ ਹੋ ਗਈਆਂ, ਚੂੰਝਾਂ ਮਾਰ ਰਹੀਆਂ। ਉਹ ਹੁਣ ਇਕੱਲੀ ਸੀ ਅਤੇ ਬਹੁਤ ਸੀ, ਬੜੀ ਤੰਗ ਆ ਗਈ, ਉਹ ਬੋਟੀ ਹਿੱਟ ਕੇ ਫਿਰ ਦੌੜ ਗਈ। ਇਹ ਠੂੰਗੀਆਂ ਤੋਂ ਬਚ ਗਏ। ਝਗੜਾ ਸਾਰਾ ਬੋਟੀ ਦਾ, ਇਸ ਵਾਸਤੇ ਝਗੜੇ ਮਾਇਆ ਪਦਾਰਥਾਂ ਦੇ ਹੈ ਅਤੇ ਗੁਰੂ ਮਹਾਰਾਜ ਇਹਦੇ ਬਾਰੇ ਸਾਰਾ ਅਲੰਕਾਰ ਬਣ ਕੇ ਦੱਸ ਰਹੇ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਕਿਰਪਾਲਤਾ ਕਰਕੇ ਦੱਸਦੇ ਹਨ। ਬਾਹਰ ਚੱਲ ਰਹੀ ਹੈ ਸੋਰਠ ਦੀ ਅਤੇ ਤੀਸਰੇ ਸਤਿਗੁਰੂ ਜੀ ਕਿਰਪਾਲਤਾ ਕਰਦੇ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹੁਣ ਮਾਇਆ ਵਾਸਤੇ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ, ਆਪ ਜੀ ਬਿਰਾਜਮਾਨ ਸਨ। ਚੁੱਕ ਬੜੀ ਮਾੜੀ ਹੁੰਦੀ ਹੈ, ਦਾਤੂ ਜੀ ਨੂੰ ਚੁੱਕ ਦਿੱਤਾ ਲੋਕਾਂ ਨੇ। ਕੱਲ੍ਹ ਤਾਂ ਤੁਹਾਡੇ ਪਾਣੀ ਦੀਆਂ ਗਾਗਰਾਂ ਢੋਂਦਾ ਸੀ, ਭਾਂਡੇ ਮਾਂਜਦਾ ਸੀ, ਅੱਜ ਗੁਰੂ ਬਣ ਕੇ ਬਹਿ ਗਿਆ। ਤੁਸੀਂ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਉਵੇਂ ਤੁਰੇ ਫਿਰਦੇ ਹਾਂ, ਜਿਹੜੀ ਰੋਜ਼ ਦੀ ਚੁੱਕ ਕੇ ਬੜੀ ਮਾੜੀ ਹੁੰਦੀ ਹੈ। ਉਦੋਂ ਬੰਦਾ ਫਿਰ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦਾ, ਚੁੱਕ ਵਿੱਚ ਆ ਕੇ ਬੜ ਬੜੇ ਪੱਧਰ ਬੜ ਬੜੇ ਗਲਤ ਕੰਮ ਕਰਦਾ। ਜੇ ਤਾਂ ਆਪਣਾ ਦਿਮਾਗ ਵਰਤੇ ਜਾਂ ਸਿਆਣੇ ਪੁਰਸ਼ਾਂ ਦੀ ਰਾਇ ਲੈ ਕੇ ਤਾਂ ਬਚ ਜਾਂਦਾ, ਨਹੀਂ ਫਿਰ ਕਿਹੜਾ ਪਾਪ ਹੈ ਜਿਹੜਾ ਕਰਨ ਤੋਂ ਪਿੱਛੇ ਹਟੇਗਾ। ਚੁੱਕਿਆ ਚੁਕਾਇਆ ਆ ਗਿਆ, ਨਾਲ ਕੋਈ ਪੱਖੀ ਲੈ ਲੈ ਅਤੇ ਮਹਾਰਾਜ ਦੇ ਆ ਕੇ ਪੱਖੀ ਦੇ ਵਿੱਚ ਲੱਤ ਮਾਰੀ, ਮਹਾਰਾਜ ਚੌਂਕੀ ਤੋਂ ਨੀਚੇ ਗਿਰ ਗਏ। ਉੱਠ ਕੇ ਚਰਨ ਮਾਰਨ ਲੱਗ ਪਏ, ਸਾਹਿਬਜ਼ਾਦਾ ਜੀ ਤੁਸੀਂ ਬਹੁਤ ਚੰਗਾ ਕੀਤਾ, ਮੈਂ ਤੁਹਾਡਾ ਉੱਠ ਕੇ ਸਤਿਕਾਰ ਨਹੀਂ ਕਰ ਸਕਿਆ, ਤੁਸੀਂ ਮੈਨੂੰ ਸਮੱਤ ਦਿੱਤੀ ਹੈ, ਮੁਆਫ ਕਰ ਦਿਓ। ਬਹੁਤੀ ਮੁਸ਼ਕਤ ਕਰਨਾ, ਇੱਕ ਪੁਰਾਣਾ ਸਰੀਰ ਹੈ, ਮੇਰੇ ਸਰੀਰ ਦੇ ਹੱਡ ਬੜੇ ਸਖਤ ਹੋ ਗਏ, ਤੁਹਾਡੇ ਚਰਨ ਕੋਮਲ ਸੀ ਸੱਟ ਲੱਗ ਗਈ ਹੋਵੇਗੀ, ਉਹ ਤਾਂ ਆਪਣੇ ਹੋਮੇ ਵਿੱਚ ਸੀ, ਸਾਰੀ ਮਾਇਆ ਚੁੱਕੀ ਖੱਚਰ 'ਤੇ ਲੱਦ ਕੇ ਤੁਰ ਪਿਆ। ਉਹ ਰਸਤੇ ਚੋਰਾਂ ਨੇ ਖੋਲਿਆ ਸਾਰਾ ਕੁਛ, ਫਿਰ ਉਹ ਲੱਤ ਦੇ ਵਿੱਚ ਦਰਦ ਹੁੰਦੀ ਰਹੀ। ਗਰੀਬਾਂ ਉੱਪਰ ਜੇ ਖਿੰਜਿਆ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਪੂਰਾ ਨਿਉ ਕਰਿਆ ਕਰਤਾਰ, ਹੁਣ ਕਿਹੜੇ ਮੂੰਹ ਨਾ ਆਵੇ ਮਾਫ਼ੀ ਮੰਗੇ। ਅਖੀਰ ਬਾਬਾ ਸ੍ਰੀ ਚੰਦ ਜੀ ਨੂੰ ਬੇਨਤੀ ਕੀਤੀ, ਫਿਰ ਪੰਜਵੇਂ ਪਾਤਸ਼ਾਹ ਵੇਲੇ ਮੁਆਫ਼ੀ ਮੰਗੀ, ਫਿਰ ਉਹ ਪੀੜ ਹਟੀ। ਇਹ ਕਾਹਦੇ ਵਾਸਤੇ ਬੰਦਾ ਇਹੋ ਜਿਹਾ ਕਰਦਾ? ਇਹ ਮਾਇਆ ਵਾਸਤੇ, ਇਹ ਗੁਰੂਆਂ ਪੀਰਾਂ ਦਾ ਅਪਮਾਨ ਕਰਨ ਵੀ ਦੌੜ ਪੈਂਦਾ। ਗਾਲੀ ਗਲੋਚ, ਬੇਅਦਬੀ ਦੇ ਸ਼ਬਦ, ਗਾਲ ਪੈਣ ਤੱਕ, ਕਤਲ ਕਰਨ ਤੱਕ, ਧੀਰ ਮਲਦਾ ਸ਼ੀਆਂ ਮਸੰਦ। ਜਦੋਂ ਬਾਬੇ ਬਕਾਲੇ ਮਹਾਰਾਜ ਨੌਵੇਂ ਪਾਤਸ਼ਾਹ ਕਹਿੰਦੇ ਆਪਣੇ ਰਾਹ 'ਚ ਇਹ ਅੜਿੱਕਾ, ਤੁਸੀਂ ਗੁਰੂ ਜੀ ਚੁੱਪ ਰਿਹੋ, ਇਹ ਸਾਰਾ ਕੰਮ ਆਪਾਂ ਹੀ ਕਰ ਲਾਂਗੇ। ਅਤੇ ਮਹਾਰਾਜ ਘੋੜੇ ਦੇ ਬਾਹਰ ਗਏ ਸੀ, ਬੰਦੇ ਬਹਾਲੇ ਹੋਏ ਸੀ, ਅਤੇ ਸ਼ਿਸ਼ਤ ਬੰਨ ਕੇ ਅਤੇ ਮਹਾਰਾਜ ਦੇ ਗੋਲੀ ਚਲਾ ਦਿੱਤੀ ਅਤੇ ਮਸਤਕ ਨੂੰ ਮਾੜਾ ਜਿਹਾ ਛੂ ਕੇ ਨਿਕਲ ਗਏ ਸੀ, ਅਤੇ ਸਾਰਾ ਸਾਜੋ ਸਮਾਨ ਲੁੱਟ ਲਿਆ ਸੀ। ਕਿੱਥੇ ਤੱਕ ਬੰਦਾ ਜਾਂਦਾ? ਹੁਣ ਅੱਠਵੇਂ ਪਾਤਸ਼ਾਹ 5 ਸਾਲ ਦੀ ਉਮਰ ਗੁਰਤਾ ਗੱਦੀ ਦੇ ਬੈਠੇ ਅਤੇ ਰਾਮ ਰਾਏ ਨੂੰ ਔਰੰਗਜ਼ੇਬ ਆਦਿਕ ਸਾਰੇ ਪੂਜ ਰਹੇ ਹੈ, ਉੱਚਾ ਆਸਣ ਮਿਲਦਾ। ਫਿਰ ਇਹ ਬਰਦਾਸ਼ਤ ਨਹੀਂ ਹੋਇਆ ਕਿ ਮੇਰੀ ਥੋੜ੍ਹੀ ਜਿਹੀ ਗਲਤੀ ਤੋਂ ਮਾਫ਼ ਨਹੀਂ, ਮਾਰੇ ਨਹੀਂ ਕੀਤਾ ਗੱਦੀ ਤੋਂ ਬਦਖਲ ਕਰਕੇ, ਅਤੇ 5 ਸਾਲ ਦੇ ਮਾਸੂਮ ਬੱਚੇ ਨੂੰ ਗੱਦੀ 'ਤੇ ਬਹਾਲ ਦਿੱਤਾ। ਫਿਰ ਔਰੰਗਜ਼ੇਬ ਨੂੰ ਢੰਗ ਦੇ ਨਾਲ ਪਹਿਲਾਂ ਸਲਾਹ ਕੀਤੀ ਕਿਵੇਂ ਕਰੀਏ, ਕਹਿੰਦਾ ਜੀ ਉਹਨਾਂ ਕੋਲ ਮੇਰੇ ਨੂੰ ਵੀ ਵੱਡੀ ਸ਼ਕਤੀ ਹੈ, ਉਹਨਾਂ ਨੂੰ ਇੱਥੇ ਬੁਲਾਓ। ਔਰੰਗਜ਼ੇਬ ਕਹਿੰਦਾ ਉਹ ਤਾਂ 5 ਸਾਲ ਦੇ ਬਾਲਕ ਆ, ਮਾਤਾ ਦੀ ਗੋਦੀ 'ਚ ਬਹਿਣ ਦੇ ਕਾਬਲ ਹੈ, ਇਹ ਯੋਗ ਨਹੀਂ। ਕਹਿਣ ਲੱਗਾ ਮਹਾਰਾਜ ਵੀ ਬੁਲਾਉਣਾ ਇੱਕ ਤਾਂ ਹੁੰਦਾ ਜ਼ੋਰ ਜ਼ਬਰ ਅਤੇ ਤੈਨੂੰ ਬੁਲਾਇਆ ਨਹੀਂ ਤਾਂ ਨਹੀਂ ਜਾਊਂਗੇ ਅਤੇ ਇਸ ਤਰ੍ਹਾਂ ਲਿਜਾਵਾਂਗੇ, ਪਰ ਤੁਸੀਂ ਸ਼ਰਧਾ ਦੇ ਨਾਲ ਤੁਹਾਡੇ ਦਰਸ਼ਨ ਕਰਨੇ ਚਾਹੁੰਦੇ ਹਾਂ, ਇਸ ਢੰਗ ਨਾਲ ਸਦੋ। ਅਤੇ ਉਹ ਮੇਰੇ ਨੂੰ ਵੱਡੀ ਸ਼ਕਤੀ ਵਾਲੇ ਆ, ਉਹਨਾਂ ਦੀ ਵੀ ਕਰਾਮਾਤ ਦੇਖੋ। ਅਤੇ ਹੁਣ ਔਰੰਗਜ਼ੇਬ ਨੇ ਆਪ ਪੇ ਭਰਾ ਮਾਰ ਕੇ ਗੱਦੀ ਲਈ ਸੀ, ਉਹਦੇ ਮਨ 'ਚ ਆ ਗਿਆ ਇਹ ਸਰੀਕਾਂ ਵਿੱਚ ਈਰਖਾ ਰਹਿੰਦੀ ਰਹਿੰਦੀ ਹੈ, ਕਿਉਂਕਿ ਆਪ ਜੀ ਇਸੇ ਪਾਸੇ ਤੁਰਿਆ ਸੀ। ਅਤੇ ਹੁਣ ਫਿਰ ਔਰੰਗਜ਼ੇਬ ਨੇ ਕਿਹਾ ਵੀ ਇਹ ਤਾਂ ਗੱਲ ਠੀਕ ਹੈ। ਫਿਰ ਉੱਥੇ ਮਜਨੂੰ ਢਿੱਲੇ ਜਿੰਨੇ ਇਹਦੇ ਮਸੰਦ ਸੀ ਉਹਨਾਂ ਨਾਲ ਸਲਾਹ ਕਰ ਰਿਹਾ ਕਿ ਆਪਾਂ ਨੂੰ ਇਹ ਗੱਲ ਪੁੱਠੀ ਵੀ ਨਾ ਪੈ ਜਾਏ, ਅੱਗੇ ਤਾਂ ਮੇਰਾ ਆਸਣ ਉੱਚਾ ਲੱਗਦਾ ਕਿ ਜੇ ਉਹਨੇ ਵੱਧ ਕੇ ਕਰਾਮਾਤ ਦਿਖਾ ਤੀ ਉਹ ਉੱਚ ਆਸਣ ਫਿਰ ਕਿਵੇਂ ਉਹ ਹਾਵੀ ਪੈ ਪਿਆ। ਹੁਣ 5 ਸਾਲ ਦੀ ਗੱਦੀ 'ਤੇ 8ਵੇਂ ਪਾਤਸ਼ਾਹ ਬੈਠੇ ਆ, ਇੰਨੀਆਂ ਕਰਾਮਾਤਾਂ ਦਿਖਾ ਕੇ ਔਰੰਗਜ਼ੇਬ ਨੂੰ ਪ੍ਰਭਾਵਿਤ ਕੀਤਾ ਅਤੇ ਮਨ 'ਚ ਫੇ ਈਰਖਾ ਹੋ ਰਹੀ ਹੈ। ਉਹ ਵਿੱਚ ਗੁਰਦਾਸ ਭਾਈ ਵੈਲੋ ਦਾ ਉਹਨੇ ਕਿਹਾ ਵੀ ਗੁਰੂ ਜੀ ਇੱਥੇ ਆਇਆ ਕਿਤੇ ਬਰਸੀ ਨਾ ਹੋ ਜਾਏ, ਉਹ ਤੁਹਾਡੇ ਦੋਹਾਂ ਭਰਾਵਾਂ ਦੀ ਗੱਲ ਆ। ਅਤੇ ਕਹਿੰਦਾ ਵੀ ਆਪਾਂ ਇਸ ਢੰਗ ਨਾਲ ਵੀ ਜਾਂ ਤਾਂ ਉਹ ਆ ਜਾਣਗੇ, ਨਾ ਆਉਣਗੇ ਤਾਂ ਫਿਰ ਉਹ ਹਾਂਜੀ ਬਾਦਸ਼ਾਹ ਫੌਜ ਭੇਜ ਦੇਗਾ, ਉਹ ਮੁਕਾਬਲਾ ਕਰ ਨਹੀਂ ਸਕਣਗੇ ਅਤੇ ਫਿਰ ਵੀ ਮੇਰਾ ਕੰਮ ਬਣ ਜੂ, ਅਤੇ ਜਾਂ ਫਿਰ ਉਹ ਜੰਗਲ ਦੇ ਇਸ ਮਾਲਵੇ ਵੱਲ ਨਿਕਲ ਜਾਣਗੇ ਅਤੇ ਕੀਰਤਪੁਰ ਛੱਡ ਜਾਣਗੇ ਅਤੇ ਫਿਰ ਮੈਂ ਹੀ ਗੱਦੀ 'ਤੇ ਹਾਂ। ਗੱਜ ਕੇ ਬੋਲੋ ਗੱਦੀ ਨੂੰ ਮਾਇਆ ਦਾ ਸਾਧਨ ਬਣਾਇਆ ਜਾ ਰਿਹਾ, ਇਹਦੇ ਵਾਸਤੇ ਇਨਸਾਨ ਕਿੰਨਾ ਅਡੰਬਰ ਕਰ ਰਿਹਾ, ਕਿੱਥੇ ਤੱਕ ਪਹੁੰਚ ਰਿਹਾ। 5 ਸਾਲ ਦੇ ਮਹਾਰਾਜ ਬਾਲਾ ਅਵਸਥਾ ਵਿੱਚ ਉਹ ਜੀ ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਦਸ਼ਾਹ ਮੰਨ ਰਿਹਾ, ਕਰਾਮਾਤਾਂ ਤੋਂ ਪ੍ਰਭਾਵਿਤ ਹੈ, ਸਭ ਤੋਂ ਉੱਚਾ ਆਸਣ ਲੱਗਦਾ, ਇੰਨੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਮਨ ਵਿੱਚ ਹਾਲੇ ਵੀ ਈਰਖਾ, ਇਹ ਕਾਹਦੇ ਵਾਸਤੇ ਕਰਦਾ, ਮਾਣ ਵਾਸਤੇ ਮਾਇਆ ਵਾਸਤੇ ਇਨਸਾਨ ਕਿੱਥੇ ਤੱਕ ਜਾਂਦਾ। ਇਤਿਹਾਸ ਪੜ੍ਹ ਕੇ ਇਹਨਾਂ ਗੱਲਾਂ ਤੋਂ ਸਿੱਖਿਆ ਮਿਲਦੀ ਹੈ ਜੇ ਗ੍ਰਹਿਣ ਕਰੀਏ, ਅਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਾਲ ਆਪ ਇਹ ਇਤਿਹਾਸਕ ਪ੍ਰਸੰਗ ਹੋਏ ਹੈ ਅਤੇ ਲਿਖ ਰਹੇ ਹੈ। ਸਲੋਕ ਮਹੱਲਾ 3 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾਲਤਾ ਕਰਦੇ ਹਨ। ਇਹ ਮਾਇਆ ਦੀ ਜਿਹੜੀ ਮਮਤਾ ਹੈ, ਇਹ ਮਾਇਆ ਮੇਰੀ ਹੈ, ਇਹ ਮਾਇਆ ਤੇਰੀ ਹੈ, ਮਮ ਮੈਨੇ ਮੇਰਾ ਅਤੇ ਤਾ ਮੈਨੇ ਤੇਰਾ, ਮੇਰ ਤੇਰ ਜਿੱਥੇ ਆ ਜਾ ਉਹੀ ਮਮਤਾ ਨੂੰ, ਇਹਦੀ ਜਿਹੜੀ ਲਾਲਸਾ ਹੈ, ਇਹਦੀ ਜਿਹੜੀ ਇੱਛਾ ਹੈ, ਔਰ ਇਸ ਮਮਤਾ ਦੇ ਅਧੀਨ ਹੋਇਆ ਹੋਇਆ ਕਿ ਫਿਰ ਮਨ 'ਚ ਮੋਹ ਪੈਦਾ ਹੁੰਦਾ ਪੁੱਤਰ ਦਾ, ਇਸਤਰੀ ਦਾ, ਪਰਿਵਾਰ ਦਾ, ਉਹਨਾਂ ਵਾਸਤੇ ਫੇਰਾ ਫਿਰੀਆਂ ਠੱਗੀਆਂ ਠੋਰੀਆਂ ਕਰਦਾ, ਬਹੁ ਪਰਪੰਚ ਕਰ ਪਰਤਨ ਲਿਆਵੈ, ਸੁਤਦਾਰਾ ਪੈ ਅੰਨ ਲਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰਾ ਜੀ ਪੈ ਲੀਜੈ, ਛਿਨ ਛਿਨ ਚੀਜੈ ਤਨ ਜਰਾ ਜਨਾਵੈ, ਤਪ ਤੇਰੀ ਉਹ ਕੋਈ ਪਾਣੀ ਉਹ ਨਾ ਪਾਵੇ। ਉਦੋਂ ਤਾਂ ਤੇਰੇ ਬੁੱਕ 'ਚ ਕਿਸੇ ਨੇ ਪਾਣੀ ਨਹੀਂ ਪਾਉਣਾ, ਜਿਨ੍ਹਾਂ ਵਾਸਤੇ ਤੂੰ ਬੜਬੜੀਆਂ ਹੇਰਾ ਫੇਰੀਆਂ ਕਰਦਾ, ਜਿਨ੍ਹਾਂ ਹੱਥਾਂ ਨਾਲ ਹੇਰਾ ਫੇਰੀਆਂ ਕਰਦਾ, ਉਹ ਕਈ ਵਾਰੀ ਇਹੋ ਜਿਹਾ ਹੁੰਦੇ ਆ ਪਰ ਕੰਪਣ ਲੱਗ ਗਏ, ਕੰਬਣ ਲੱਗ ਜਾਂਦੇ ਵੀ ਪਿਆਲੀ 'ਚ ਆ ਕੇ ਪੀਤੀ ਵੀ ਨਹੀਂ ਜਾਂਦੀ, ਜਿਨ੍ਹਾਂ ਹੱਥਾਂ ਨਾਲ ਹੇਰਾ ਫੇਰੀਆਂ ਕੀਤੀਆਂ ਹੋਣੀਆਂ, ਇਸ ਤਰ੍ਹਾਂ ਦਾ ਹਾਲ ਬਣ ਜਾਂਦਾ ਫਿਰ ਕਿ ਦੂਏ ਮੂੰਹ 'ਚ ਚੋਗਾ ਪਾਉਂਦੇ ਪੰਛੀਆਂ ਨੂੰ, ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ। ਮਾਇਆ ਮਮਤਾ ਮੋਹਣੀ, ਇਹ ਮਾਇਆ ਦੀ ਮਮਤਾ ਬੜੀ ਮੋਹਣੀ ਹੈ, ਇਹ ਮੋਹਣੀ ਮਾਇਆ ਦੀ ਜਿਹੜੀ ਮਮਤਾ ਇਹ ਮਨ 'ਚ ਬੜੇ ਕਲੇਸ਼ ਪੈਦਾ ਕਰਦੀ ਹੈ। ਇੱਕ ਤਾਂ ਦੰਦਾ ਨਾਲ ਭੋਜਨ ਪਾਣੀ ਖਾਈਦਾ, ਦਾਣੇ ਚੱਬੀਦੇ ਆ, ਫਲ ਫਰੂਟ ਮੇਵਾ ਖਾਈਦਾ, ਪਰ ਇਹ ਜਿਹੜੀ ਮਾਇਆ ਪ੍ਰਤੱਖ ਦੰਦਾਂ ਤੋਂ ਵੀ ਨਹੀਂ ਖਾਈ ਜਾਂਦੀ। ਹੁਣ ਕਹੋਗੇ ਵੀ ਉਹ ਕਿਵੇਂ ਖਾ ਲੈਂਦੀ, ਹੁਣ ਅੱਗ ਦਾ ਕੋਈ ਮੂੰਹ ਜਾਂ ਦੰਦ ਹੈ, ਅੱਗ ਚੀਜ਼ ਬਹੁਤ ਭਸਮ ਕਰੀ ਜਾਂਦੀ, ਖਾ ਰਹੇ ਕਿ ਨਹੀਂ ਖਾ ਰਹੇ। ਇਸ ਵਾਸਤੇ ਜਿਹੜੀ ਮਾਇਆ ਇਹ ਵੀ ਇਸੇ ਤਰ੍ਹਾਂ ਸਭ ਨੂੰ ਚਵੀਣਾ ਬਣਾਈ ਬੈਠੀ ਹੈ। ਬਿਨਾਂ ਪ੍ਰਤੱਖ ਦੰਦਾਂ ਤੋਂ ਸਾਰੇ ਸੰਸਾਰ ਨੂੰ ਖਾਧਾ ਹੋਇਆ, ਸਾਰਾ ਸੰਸਾਰ ਮਾਇਆ ਪਦਾਰਥਾਂ ਵਾਸਤੇ ਕਿਹੜੇ ਕਿਹੜੇ ਉਪਦਰਵ, ਕਿੱਡੇ ਕਿੱਡੇ ਪਾਪ ਕਰ ਰਿਹਾ। ਮੁਗਲਾਂ ਦਾ ਰਾਜ ਆਇਆ, ਉਹਨਾਂ ਨੇ ਦੇਖ ਲਓ ਇਹ ਮਾਇਆ ਪਦਾਰਥਾਂ ਵਾਸਤੇ ਧਰਮ ਸਥਾਨ ਢਾਹ ਢਾਹ ਕੇ ਬਣਾਈਆਂ ਮਸੀਤਾਂ ਹੀ ਆ। ਜੇ ਉਹਨਾਂ ਨੂੰ ਪੁੱਛਿਆ ਜਾਏ ਵੀ ਮੰਦਰ ਔਰ ਮਸੀਤ ਜਾਂ ਗੁਰਦੁਆਰਾ ਇਹ ਰੱਬ ਦੋ ਤਿੰਨ ਆ ਜਾਂ ਇੱਕੋ ਹੀ ਆ, ਅਤੇ ਕਹਿਣਗੇ ਲੈ ਵੀ ਕੁਰਾਨ ਸ਼ਰੀਫ ਲਿਖਿਆ ਵੀ ਖੁਦਾ ਅੱਲਾ ਜਿਹੜਾ ਬਾਹਦ ਲਾ ਸ਼ਰੀਕ ਇੱਕ ਆ। ਅਤੇ ਜੇ ਫਿਰ ਇੱਕ ਆ ਤਾਂ ਇਹਦਾ ਮਤਲਬ ਮੰਦਰ ਵਾਲਾ ਰੱਬ ਹੋ ਰਿਹਾ, ਗੁਰਦੁਆਰੇ ਵਾਲਾ ਹੋ ਰਿਹਾ, ਮਸੀਤ ਗਿਰਜੇ ਵਾਲਾ ਹੋ ਰਿਹਾ। ਇੱਕ ਧਰਮ ਸਥਾਨ ਢਾਇਆ, ਦੂਆ ਬਣਾ ਦਿੱਤਾ, ਉਹਨੇ ਵੀ ਰੱਬ ਦੇ ਨਿਮਿੱਤ ਬਣਾਇਆ ਸੀ, ਤੁਸੀਂ ਵੀ ਕਹਿੰਦੇ ਖੁਦਾ ਦੇ ਨਿਮਿੱਤ ਬਣਾਇਆ, ਅਤੇ ਫਿਰ ਇੱਕ ਰੱਬ ਕਿਵੇਂ ਮੰਨਿਆ? ਰੱਬ ਇੱਕ ਆ, ਉਹਦੇ ਸਥਾਨ ਜੁਦੇ ਜੁਦੇ ਬਣਾ ਕੇ ਅਤੇ ਉਹਦੇ ਅੰਦਰ ਪ੍ਰਚਾਰ ਵੀ ਇੱਕ ਦੂਜੇ ਵਾਸਤੇ ਨਫ਼ਰਤ ਘਿਰਨ ਵਾਲਾ ਐਸਾ ਕੀਤਾ ਜਾਂਦਾ, ਇਹ ਕਾਫਰ ਆ, ਇਹ ਮਲੇਸ਼ ਹੈ। ਅਤੇ ਧਰਮ ਦੇ ਨਾਂ ਦੇ ਉੱਤੇ ਕਿੰਨੀਆਂ ਲੜਾਈਆਂ, ਕਿੰਨੇ ਸੰਘਰਸ਼, ਕਿੰਨੇ ਯੁੱਧ ਜੰਗ, ਕੀ ਕੁਝ ਹੋਇਆ ਅਤੇ ਹੋਈ ਜਾ ਰਿਹਾ। ਇਸ ਵਾਸਤੇ ਸਾਧ ਸੰਗਤ ਜੀ ਇਹ ਕਾਹਦੇ ਲਈ ਹੈ? ਹੈਗਾ ਮਾਇਆ ਵਾਸਤੇ, ਆਪਣੀ ਚੌਧਰ ਵਾਸਤੇ। ਕਈ ਗੱਲਾਂ ਬੜੀਆਂ ਅਸਚਰਜ ਜਿਹੀਆਂ ਦੇਖਣ 'ਚ ਆਉਂਦੀਆਂ। ਹੁਣ ਜੈਨੀ ਜਿਹੜੇ ਆ ਉਹ ਇਹਨਾਂ ਦੇ ਦੋ ਫਿਰਕੇ ਆ, ਇੱਕ ਹੈਗਾ ਸਤੰਬਰ, ਇੱਕ ਹੈਗਾ ਦਿਗੰਬਰ। ਸਤੰਬਰ ਜਿਹੜੇ ਉਹ ਕੱਪੜੇ ਪਾਉਂਦੇ ਆ, ਦਿਗੰਬਰ ਜਿਹੜੇ ਨਗਰ ਰਹਿੰਦੇ ਆ। ਇਹਨਾਂ ਦਾ ਝਗੜਾ ਇਹ ਚੱਲ ਪਿਆ, ਹਾਲੇ ਪੈਸੇ ਪੈਸਾ ਨਹੀਂ ਰੱਖਦੇ ਅਤੇ ਰੇਲ ਗੱਡੀ ਬੱਸ ਦਾ ਸਫ਼ਰ ਨਹੀਂ, ਪੈਦਲ ਚੱਲਦੇ ਆ। ਅਤੇ ਜੈਨ ਮਾਰਗ ਸੰਜਮ ਸਾਧਨ ਬੜੇ ਕਰਦੇ ਆ। ਝਗੜਾ ਇਹ ਚੱਲ ਪਿਆ ਕਿ ਜਿਹੜੇ ਮਹਾਂਵੀਰ ਜੀ ਆ, ਇੱਕ ਤਾਂ ਕਹਿਣ ਲੱਗੇ ਜਿਹੜੇ ਦਿਗੰਬਰ ਸੀ ਵੀ ਉਹ ਦਿਗੰਬਰ ਰਹਿੰਦੇ ਸੀ, ਦੂਏ ਕਹਿਣ ਵੀ ਸਤੰਬਰ ਕੱਪੜੇ ਪਹਿਨਦੇ ਸੀ। ਲੈ ਇਸ ਗੱਲ ਦਾ ਝਗੜਾ, ਉਹ ਮੰਦਰ ਬਣਾ ਲਿਆ, ਮੰਦਰ ਵਿੱਚ ਮਹਾਂਵੀਰ ਜੀ ਦੀ ਜਿਹੜਾ ਉਹ ਕਿਰਤਮਾ ਸੀ ਅਤੇ ਸਟੈਚੂ ਸੀ ਉਹ ਫਿੱਟ ਕਰਨਾ ਸੀ। ਝਗੜਾ ਇਸ ਗੱਲ ਦਾ ਹੋਇਆ ਕਿ ਉਹ ਕਹਿਣ ਵੀ ਮਹਾਂਵੀਰ ਦੇ ਕੱਪੜੇ ਪਾਉਣੇ ਚਾਹੀਦੇ, ਉਹ ਕਹਿਣ ਵੀ ਉਹ ਦਿਗੰਬਰ ਨੰਗੇ ਸੀਗੇ। ਇਹ ਝਗੜਾ ਬਹੁਤ ਦੂਰ ਤੱਕ ਚਲ ਗਿਆ, ਆਪਸ 'ਚ ਮਿਟਿਆ, ਅਖੀਰੀ ਅਦਾਲਤ ਵਿੱਚ ਕੇਸ ਚਲ ਗਿਆ। ਜ਼ਿਲ੍ਹੇ ਅਦਾਲਤ ਵਿੱਚ ਗਿਆ ਅਤੇ ਜੱਜ ਬੜਾ ਹੈਰਾਨ ਕਿ ਕਿਵੇਂ ਕੀਤਾ ਜਾਏ। ਉਹ ਜੱਜ ਨੇ ਕਿਹਾ ਵੀ ਇੱਕ ਪੱਖ ਦਾ ਕੀਤਾ, ਦੂਆ ਪੱਖ ਫਿਰ ਝਗੜਾ ਮੁੱਕਣਾ ਨਹੀਂ। ਅਤੇ ਜੱਜ ਸਾਹਿਬ ਨੇ ਸਿਆਣੇ ਸੀਗੇ, ਫੈਸਲਾ ਇਹ ਦਿੱਤਾ ਕਿ ਅੱਧਾ ਟਾਈਮ ਤਾਂ ਮਹਾਂਵੀਰ ਦੇ ਕੱਪੜੇ ਪਵਾ ਦਿੱਤੇ ਅਤੇ ਅੱਧਾ ਟਾਈਮ ਨੰਗਾ ਰੱਖਿਆ। ਗੱਜ ਕੇ ਬੋਲੋ, ਦੇਖ ਲਓ ਕਿੱਥੇ ਇਨਸਾਨ ਖੜਾ, ਕਹਾਉਂਦਾ ਧਾਰਮ ਕਿਆ, ਕਿਸ ਤਰ੍ਹਾਂ ਦੀ ਭਾਵਨਾ ਬਣੀ ਹੋਈ ਆ ਇਨਸਾਨ। ਅਤੇ ਇਹਨਾਂ 'ਚ ਤਿਆਗ ਬਰਾਗ ਵੀ ਆ, ਪੈਸਾ ਨਹੀਂ ਰੱਖਦੇ, ਨੰਗੇ ਚਰ ਨਹੀਂ ਰਹਿੰਦੇ, ਅਤੇ ਇਸ ਗੱਲ ਦੇ ਉੱਤੇ ਝਗੜਾ। ਹਾਂਜੀ, ਹਾਲਾਂਕਿ ਉਹ ਪੱਥਰ ਦੀ ਮੂਰਤੀ ਆ, ਅਤੇ ਜੇ ਕਹੀਏ ਕੋਈ ਠੰਡ ਪਾਲਾ ਜਾਂ ਗਰਮੀ ਸਰਦੀ ਦਾ ਪ੍ਰਭਾਵ ਹੈ ਨਹੀਂ, ਪਰ ਝਗੜਾ ਇੱਥੇ ਹੋ ਰਿਹਾ ਵੀ ਉਹ ਨੰਗੇ ਸੀ, ਦੂਏ ਉਹ ਕੱਪੜੇ ਪਹਿਨਦੇ ਸੀ। ਅਤੇ ਜੱਜ ਨੇ ਕਿਹਾ ਵੀ ਐਵੇਂ ਆਪਸ ਵਿੱਚ ਇਹਨਾਂ ਦਾ ਖੂਨ ਖਰਾਬਾ ਹੋਏਗਾ। ਉਹਨੇ ਫੈਸਲਾ ਦਿੱਤਾ ਵੀ ਅੱਧਾ ਟਾਈਮ ਮਹਾਂਵੀਰ ਜੀ ਕੱਪੜੇ ਪਾਉਂਦੇ ਹੁੰਦੇ ਸੀ, ਅੱਧਾ ਟਾਈਮ ਜਿਹੜੇ ਆਪਣੇ ਦਿਗੰਬਰ ਰਹਿੰਦੇ ਹੁੰਦੇ ਸੀ। ਇਹ ਸਾਰਾ ਪੁਆੜਾ ਜਿਹੜਾ, ਹਾਂਜੀ, ਇਹ ਮਾਇਆ ਦਾ ਹੀ ਹੈ, ਚਾਹੇ ਸੂਕਸ਼ਮ ਰੂਪ 'ਚ ਹੈ ਚਾਹੇ ਸਥੂਲ ਰੂਪ 'ਚ ਹੈ, ਜਿੰਨੇ ਝਗੜੇ ਹੈ। ਮਹਾਰਾਜ ਕਹਿੰਦੇ ਇਸ ਮਾਇਆ ਦੀ ਮਮਤਾ ਨੇ, ਇਹ ਮੋਹਣੀ ਮਾਇਆ ਦੀ ਮਮਤਾ ਨੇ ਬਿਨਾਂ ਦੰਤਾਂ ਤੋਂ ਸਾਰੇ ਸੰਸਾਰ ਨੂੰ ਖਾ ਲਿਆ, ਅਭਾਵ ਕਰ ਦਿੱਤਾ ਹੈ। ਪਾਤਸ਼ਾਹ ਕਹਿੰਦੇ ਜਿਹੜੇ ਮਨਮੁੱਖ ਆ ਨਾ, ਉਹਨਾਂ ਨੂੰ ਤਾਂ ਮਗਰਮੱਛ ਵਾਂਗ ਸਬੂਤਿਆਂ ਨੂੰ ਨਿਗਲੀ ਜਾਂਦੀ ਹੈ। ਬੰਦਾ ਕਹਿੰਦਾ ਮੈਂ ਮਾਇਆ ਨਿਗਲਦਾ, ਮਾਇਆ ਇਹਨੂੰ ਨਿਗਲੀ ਜਾਂਦੀ ਹੈ। ਕਈ ਕਹਿੰਦੇ ਅਸੀਂ ਸ਼ਰਾਬ ਪੀਂਦੇ ਹਾਂ, ਪਰ ਸ਼ਰਾਬ ਨੇ ਇਹਦੇ ਸੀਰਮੇ ਪੀ ਲੈ, ਇਹ ਤਾਂ ਕਹਿੰਦਾ ਨਾ ਮੈਂ ਸ਼ਰਾਬ ਪੀਂਦਾ, ਮੈਂ ਨਸ਼ਾ ਖਾਂਦਾ, ਨਸ਼ਿਆਂ ਨੇ ਇਹਨੂੰ ਖਾ ਲਿਆ। ਨਸ਼ੇ ਤਾਂ ਮੁੱਕੇ ਨਹੀਂ, ਅਤੇ ਨਸ਼ੇ ਖਾਣ ਪੀਣ ਵਾਲੇ ਜਿਹੜੇ ਉਹ ਮੁੱਕ ਗਏ, ਬਰਬਾਦ ਹੋ ਗਏ, ਘਰਾਂ ਦੇ ਘਰ ਤਬਾਹ ਹੋ ਗਏ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਨਮੁੱਖ ਖਾਧੇ, ਜਿਹੜੇ ਮਨਮੁੱਖੇ ਨੂੰ ਉਹਨਾਂ ਨੂੰ ਤਾਂ ਖਾ ਰਹੀ ਹੈ। ਕਹਿੰਦੇ ਬਚਿਆ ਵੀ ਆ ਕੋਈ? ਕਹਿੰਦੇ ਗੁਰਮੁਖ ਉਭਰੇ
ਜਿਹਨੇ ਸੱਚ ਨਾਮ ਚਿੱਤ ਲਾਇਆ।
ਜਿਹੜੇ ਗੁਰਮੁਖ ਸੀ ਉਹ ਮਾਇਆ ਦੇ ਪ੍ਰਭਾਵ ਤੋਂ ਉਭਰੇ, ਮੈਨੇ ਬਚ ਗਏ। ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਉਹ ਕੰਬਲੀ ਦੀ ਬੁੱਕਲ ਮਾਰੀ ਹੋਈ ਸੀ, ਸਰਦੀ ਸੀ, ਇੱਕ ਸੰਨਿਆਸੀ ਆ ਗਿਆ, ਕਹਿਣ ਲੱਗਾ ਸੰਤਾਂ ਨੂੰ ਪੁੱਛਣਾ ਵੀ ਤੁਸੀਂ ਮਾਇਆ ਤੋਂ ਕਿਵੇਂ ਬਚਦੇ ਹਾਂ, ਇਹਦਾ ਪ੍ਰਭਾਵ ਤਾਂ ਸਾਰਿਆਂ 'ਤੇ ਹੀ ਹੈ। ਦੂਆ ਪੁਰਨਾ ਬਣ ਗਿਆ ਵੀ ਠੰਡ ਬੜੀ ਹੈ, ਜੇ ਸੰਤ ਅੰਤਰ ਜਾਮੀ ਹੋਣ ਤਾਂ ਇਹ ਕੰਬਲੀ ਲੋਈ ਮੈਨੂੰ ਦੇ ਦੇਣ। ਉਹ ਚਲੇ ਗਿਆ, ਉਹ ਸੰਤਾਂ ਨੇ ਲੋਈ ਲਾ ਕੇ ਫੜਾਤੀ, ਲਾਓ ਸੰਤ ਜੀ ਠੰਡ ਬੜੀ ਹੈ, ਤੁਸੀਂ ਵਿਚਰਦੇ ਰਹਿੰਦੇ, ਚੱਕਰਵਰਤੀ ਰਹਿੰਦੇ ਹਾਂ, ਆਹ ਲੋਈ ਲੈ ਲਓ। ਕਹਿੰਦੇ ਨਹੀਂ ਨਹੀਂ ਮਾਰਾ, ਠੰਡ ਤਾਂ ਆਪ ਜੀ ਨੂੰ ਵੀ ਲੱਗਦੀ ਹੋਵੇਗੀ। ਕਹਿੰਦੇ ਕੋਈ ਗੱਲ ਨਹੀਂ। ਕਹਿੰਦੇ ਨਾ ਇਹ ਮੰਗੀ ਜਾਂਦਾ, ਅਸੀਂ ਨਾ ਤਿਆਗ ਦਿਖਾ ਰਹੇ ਹਾਂ, ਮੂੰਹੋਂ ਮੰਗਦਾ ਸੀ। ਕਹਿੰਦੇ ਜਿਵੇਂ ਅਸੀਂ ਲੋਈ ਲਾ ਕੇ ਪਰੇ ਰੱਖਦੀ ਹੈ, ਜਿਹੜਾ ਗਿਆਨਵਾਨ ਹੈ ਉਹ ਮਾਇਆ ਨੂੰ ਐਵੇਂ ਲਾ ਕੇ ਪਰੇ ਰੱਖ ਦਿੰਦਾ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਅਤੇ ਬਾਕੀ ਜਿੰਨਾ ਸੰਸਾਰ ਆ ਉਹ ਦਿਨ ਰਾਤ ਇਸੇ ਝੰਝਟ ਵਿੱਚ, ਹਾਂਜੀ, ਪਰਮਾਤਮਾ ਨੂੰ ਵੀ ਭੁਲਾਈ ਫਿਰਦਾ, ਕਥਾ ਕੀਰਤਨ ਵੀ ਛੱਡੀ ਫਿਰਦਾ, ਭਜਨ ਸਿਮਰ ਨਾਲ ਵੀ ਕੋਈ ਤਵੱਜੋ ਨਹੀਂ, ਬਸ ਦਿਨ ਰਾਤ ਇਸੇ ਕੌਡਾਂ ਨੂੰ ਗਿਣਨ ਵਿੱਚ ਹੀ ਲਗਾਇਆ। ਉੱਧਰੋਂ ਇੰਨੇ ਆ ਗਏ, ਇੱਧਰੋਂ ਇੰਨੇ ਚਲੇ ਗਏ, ਉੱਧਰੋਂ ਘਾਟਾ ਪੈ ਗਿਆ, ਉੱਧਰੋਂ ਵਾਧਾ ਹੋ ਗਿਆ। ਔਰ ਜਿੰਨੇ ਫਸਾਦ ਝਗੜੇ ਰਗੜੇ ਆ ਉਹ ਸਾਰੇ ਇਸੇ ਵਿੱਚ ਹੀ ਚੱਲਦੇ ਚਲਾਉਂਦੇ ਜਾ ਰਹੇ ਆ। ਅਤੇ ਜਿਹੜੇ ਗੁਰਮੁਖ ਆ, ਜਿਹਨੂੰ ਗੁਰੂ ਦਾ ਲੜ ਫੜ ਲਿਆ, ਮੁਖੀ ਗੁਰਾਂ ਤੋਂ ਉਪਦੇਸ਼ ਲੈ ਕੇ ਉਹਦੇ ਮੁਤਾਬਕ ਨਿਯਮ ਪੂਰਵਕ ਚੱਲਦੇ ਆ, ਉਹ ਗੁਰਮੁਖ ਪਿਆਰੇ ਤੋਂ ਉਭਰੇ ਮੈਨੇ ਬਚ ਗਏ ਹਨ। ਤੂੰ ਤਾਂ ਟਕਸਾਲ 'ਚ ਰਿਹਾ, ਉਹਨਾਂ ਨਾ ਕਰਿਆ ਕਰ, ਹਾਲੇ ਪੰਕਤੀ ਦਾ ਅਰਥ ਰਹਿੰਦਾ, ਜਿਨ ਸੱਚ ਨਾਮ ਚਿੱਤ ਲਾਇਆ। ਕੌਣ ਬਚੇ ਹੈ? ਜਿਹਨਾਂ ਗੁਰਮੁਖ ਪਿਆਰਿਆਂ ਨੇ ਸੱਚੇ ਪਰਮਾਤਮਾ ਦੇ ਨਾਮ ਦੇ ਨਾਲ ਚਿੱਤ ਦੀ ਵਿਰਤੀ ਨੂੰ ਲਾਇਆ। ਜਿਸ ਤਰ੍ਹਾਂ ਕਾਗਜ਼ ਨੂੰ ਆਪਾਂ ਤੇਲ ਨਾ ਭੇਦੀਏ ਅਤੇ ਪਾਣੀ ਵਿੱਚ ਰੱਖੀਏ ਤਾਂ ਫਿਰ ਗਲਦਾ ਨਹੀਂ ਨਾ, ਇਸੇ ਤਰ੍ਹਾਂ ਜਿਹਨਾਂ ਦੀ ਚਿੱਤ ਦੀ ਵਿਰਤੀ ਪਰਮਾਤਮਾ ਦੇ ਨਾਮ ਵਿੱਚ ਜੁੜੀ ਹੋਈ ਹੈ ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਆ। ਅਤੇ ਦੂਆ ਕਾਗਜ਼ ਰੱਖੀ ਤਾਂ ਉਦੋਂ ਗਲ ਜਾਂਦਾ ਨਾ, ਇਸੇ ਤਰ੍ਹਾਂ ਹੀ ਹੈ। ਅਤੇ ਜਿਹਨਾਂ ਦੇ ਅੰਦਰ ਪਰਮਾਤਮਾ ਦਾ ਤੇਲ ਕੀ ਹੈ, ਸਨੇਹ ਪਿਆਰ ਆ, ਤੇਲ ਨੂੰ ਸਨੇਹ ਕਿਹਾ ਜਾਂਦਾ, ਪਰਮਾਤਮਾ ਦੀ ਭਗਤੀ ਪਰਮਾਤਮਾ ਨਾਲ ਪਿਆਰ ਆ, ਪਰਮਾਤਮਾ ਨਾਲ ਚਿੱਤ ਦੀ ਵਿਰਤੀ ਲੱਗੀ ਹੋਈ ਹੈ, ਉਹਨਾਂ ਨੂੰ ਮਾਇਆ ਨਹੀਂ ਪਰਮਾ ਸਕਦੀ। ਉਹਨਾਂ ਦੇ ਸਰੀਰ ਤੁੰਬੇ ਤੁੰਬੇ ਉੱਡ ਗਏ, ਬੰਦ ਬੰਦ ਕੱਟੇ ਗਏ। ਇਤਿਹਾਸ ਪੜ੍ਹ ਕੇ ਦੇਖੋ ਕੈਸੀਆਂ ਭਿਅੰਕਰ ਸਜਾਵਾਂ ਉਹਨਾਂ ਨੂੰ ਦਿੱਤੀਆਂ ਜ਼ਾਲਮਾਂ ਨੇ। ਪਹਿਲਾਂ ਤਾਂ ਲਾਲਚ ਦਿੰਦੇ ਰਹੇ, ਫਿਰ ਡਰਾਵੇ ਦਿੰਦੇ ਰਹੇ, ਫਿਰ ਡੰਡ ਦਿੰਦੇ ਰਹੇ, ਫਿਰ ਕਤਲ ਕਰਨ ਤੱਕ ਗਏ, ਸ਼ਹੀਦ ਕਰਨ ਤੱਕ, ਪਰ ਉਹ ਡੋਲੇ ਨਹੀਂ। ਮਾਇਆ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਉਹਨਾਂ 'ਤੇ ਅਸਰ ਨਹੀਂ ਪਾ ਸਕਿਆ, ਕਿਉਂਕਿ ਉਹਨਾਂ ਨੇ ਆਪਣੇ ਚਿੱਤ ਦੀ ਵਿਰਤੀ ਸੱਚੇ ਨਾਮ ਨਾਲ ਲਾਈ ਹੋਈ ਹੈ। ਜਿਨ੍ਹਾਂ ਦਾ ਮਨ ਦੀ ਵਿਰਤੀ ਸੱਚੇ ਨਾਮ ਨਾਲ ਜੁੜ ਗਈ, ਚਿੱਤ ਲੱਗ ਗਿਆ ਪਰਮਾਤਮਾ ਨਾਲ, ਉਹਨਾਂ 'ਤੇ ਮਾਇਆ ਦਾ ਪ੍ਰਭਾਵ ਨਹੀਂ। ਬਾਕੀ ਜਿਹੜੇ ਮਨਮੁੱਖ ਆ ਉਹ ਤਾਂ ਕਹਿੰਦੇ ਸਬੂਤੇ ਹੀ ਨਿਕਲ ਲਏ, ਜਿਹੜੇ ਗੁਰਮੁਖ ਪਿਆਰੇ ਆ ਉਹ ਮਾਇਆ ਦੇ ਪ੍ਰਭਾਵ ਤੋਂ ਬਚੇ ਹੋਏ ਆ। ਮਹਾਰਾਜਾ ਜਨਕ ਸੀਗੇ ਅਤੇ ਸੁਖਦੇਵ ਵਿਆਸ ਜੀ ਨੂੰ ਕਹਿੰਦਾ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ, ਉਪਦੇਸ਼ ਦਿਓ। ਚਾਰੇ ਵੇਦ ਵੀ ਪੜ੍ਹਿਆ, ਪੁਰਾਣ ਸਿਮਰਤੀਆਂ ਸ਼ਾਸਤਰ ਸਭ ਪੜ੍ਹਿਆ। ਉਹ ਕਹਿੰਦੇ ਭਾਈ ਤੂੰ ਹਾਲੇ ਪਰਮਾਰਥ ਦਾ ਗੁਰੂ ਨਹੀਂ ਬਣਾਇਆ। ਕਹਿਣ ਲੱਗੇ ਫੇਰ ਕਿਹਨੂੰ? ਉਹ ਨਹੀਂ ਕਿਹਾ ਜੀ ਮੈਂ ਕਿਹਾ, ਪਿਓ ਕਰਕੇ ਇਹਦੀ ਸ਼ਰਧਾ ਨਹੀਂ ਬੱਝਣੀ। ਕਹਿਣ ਲੱਗੇ ਮਹਾਰਾਜਾ ਜਨਕ ਬਦੇਹੀ ਜਿਹੜੇ ਆ ਉਹਨਾਂ ਕੋ ਜਾ, ਉਹਨਾਂ ਨੇ ਐਸੀ ਲੀਲਾ ਕੀਤੀ, ਇੱਕ ਚਰਨ ਉਹਨਾਂ ਦੇ ਘਰ ਲਈ ਤੇਲ ਝੱਸ ਰਹੀ ਹੈ, ਦੂਆ ਤੇਲ ਦਾ ਕੜਾਹਾ ਉਬਲ ਰਿਹਾ ਉਹਦੇ ਵਿੱਚ ਰੱਖਿਆ। ਅੱਛਾ, ਬੰਦੇ ਦਾ ਕੰਮ ਆ ਕਮਜ਼ੋਰੀ ਦੇਖਣੀ, ਕੋਈ ਗੱਲ ਨਹੀਂ ਦੇਖਣੀ, ਇਹ ਨਹੀਂ ਦੇਖਿਆ ਵੀ ਤੇਲ ਦਾ ਕੜਾਹਾ ਉਬਲ ਰਿਹਾ ਉਹ 'ਚ ਪੈਰ ਰੱਖਿਆ ਹੈਂ। ਉੱਧਰ ਤਾਂ ਸੁਰਤ ਹੀ ਨਹੀਂ ਗਈ ਵੀ ਕਿੱਡੇ ਵਧੇ ਆ, ਅਤੇ ਦੂਏ ਪਾਸੇ ਸੁਰਤ ਚੱਲ ਗਈ, ਉੱਥੋਂ ਆ ਗਿਆ। ਕਹਿੰਦੇ ਸੁਣਾ, ਕਹਿੰਦੇ ਉਹ ਕਾਹਦਾ ਮਹਾਤਮਾ, ਤਾਂ ਇਸ ਤਰ੍ਹਾਂ ਕਹਿੰਦੇ ਤੂੰ ਗੁਰੂ ਦੀ ਨਿੰਦਿਆ ਕੀਤੀ ਆ, ਗਿਆ ਸੀ ਗਿਆਨ ਲੈਣ ਅਤੇ ਹੁਣ ਉੱਥੋਂ ਫਿਰ ਕਹਿੰਦੇ ਉੱਥੋਂ ਹੀ ਦਾਤ ਮਿਲਣੀ। ਇਹ 12 ਸਾਲ ਫਿਰ ਉੱਥੇ ਰਿਹਾ, ਜ਼ਿਲ੍ਹੇ ਆਇਆ ਅਤੇ ਮਹਾਰਾਜ ਕਹਿੰਦੇ ਧੱਕੇ ਮਾਰ ਕੇ ਬਾਹਰ ਕੱਢ ਦਿਓ। ਹੁਣ ਉਹ ਰਾਜਾ ਵੀ ਸੀ ਅਤੇ ਯੋਗੀ ਵੀ ਸੀ, ਉਹ ਫੌਜਾਂ ਨੇ ਡੂਨੇ ਪਤਲਾਂ 'ਚ ਭੋਜਨ ਖਾਣਾ ਛੁੱਟ ਦੇਣਾ ਅਤੇ 12 ਸਾਲ ਉੱਥੇ। ਅਤੇ ਗੁਰੂ ਗ੍ਰੰਥ ਸਾਹਿਬ ਦ੍ਰਿਸ਼ਟਾਂਤ ਲਿਖਿਆ, ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨੁਆ ਤਿਲ ਨਾ ਡਲਾ। ਹੁਣ ਗਿਆਨ ਲੈਣ ਵਾਸਤੇ 12 ਸਾਲ ਉਹ ਜੂਠੀਆਂ ਪਤਲਾਂ ਉੱਥੇ ਡਿੱਗਦੀਆਂ ਰਹੀਆਂ, ਖੜਾ ਰਿਹਾ ਵੀ ਕਦੋਂ ਦਾ ਬਾਜ ਮਾਰਨਗੇ। 12 ਸਾਲ ਬਾਅਦ ਇੱਥੇ ਇੱਕ ਵਿਆਹ ਦਾ ਲੜਕਾ ਸੁਖਦੇਵ, ਕਹਿੰਦੇ ਉਹਦਾ ਮਾਰਾ ਉੱਥੇ ਖੜਾ ਹੁੰਦਾ ਜਿੱਥੇ ਉਹ ਫੌਜਾਂ ਕਾਗਾ ਸਿੱਟਦੀਆਂ ਆਪਣੇ। ਕਹਿੰਦੇ ਅੱਛਾ ਬੁਲਾਓ ਵੀ, ਉਹਨੂੰ ਬੁਲਾ ਲਿਆ। ਹੁਣ ਜੇ ਬੁਲਾਇਆ ਤੂੰ ਤੂੰ ਵੀ ਸੀ ਲਗੋਟੀ ਜਿਹੀ ਸੀ ਪੀਪੀ, ਉੱਥੇ ਡੇੜੀ 'ਚ ਰੱਖਿਆ। ਉਹ ਮਹਾਰਾਜ ਨੇ ਕੋਈ ਐਸੀ ਲੀਲਾ ਕੀਤੀ, ਯੋਗ ਮੈਂ ਨਾ ਅੱਗ ਲੱਗ ਗਈ। ਕਹਿੰਦੇ ਮਹਾਰਾਜ ਸ਼ਹਿਰ 'ਚ ਅੱਗ ਲੱਗ ਗਈ ਹੈ, ਮਹੱਲੇ 'ਚ ਆ ਗਈ ਹੈ, ਤੁਹਾਡੇ ਮਹਿਲ ਦੇ ਦਰਸ਼ਨੀ ਦੁਆਰ ਸਿੰਘ ਕੋਟ ਤੱਕ ਪਹੁੰਚ ਗਈ ਹੈ। ਉਹ ਆਰਾਮ ਨਾਲ ਨਿਸ਼ਚਿੰਤ ਪਏ। ਇਹ ਜੀ ਦੌੜਾ ਉੱਥੇ ਵੀ ਮੇਰੀ ਉਹ ਲਗੋਟੀ ਜਿਹੀ ਅਤੇ ਤੂੰ ਵੀ ਜਿਹੀ ਨਾਲ ਸੜ ਜਾ। ਮਹਾਰਾਜ ਕਹਿੰਦੇ ਵੀ ਤੂੰ ਤਾਂ ਕਹਿੰਦਾ ਸੀ ਵੀ ਫਸਿਆ ਆ, ਅਤੇ ਤੂੰ ਹੁਣ ਆਪਣੇ ਤਿਆਗੀ ਕਹਾਉਣਾ, ਮੇਰਾ ਰਾਜ ਮਹਿਲ ਰਾਜਧਾਨੀਆਂ ਸੜੀ ਜਾਣੇ ਆਨੰਦ 'ਚ ਆ, ਅਤੇ ਤੂੰ ਆ ਲਗੋਟੀ ਜਿਹੀ ਅਤੇ ਚੀਪੀ ਵਾਸਤੇ ਤੂੰ ਮੇਰੇ ਦੌੜਾ ਫਿਰ ਦੂੰ। ਇਹਦਾ ਬੜਾ ਸ਼ਰਮਿੰਦਾ ਹੋਇਆ ਅਤੇ ਮੇਰੇ ਤਿਆਗ ਦਾ ਚੰਗਾ ਭਾਡਾ ਭੱਜਿਆ। ਅਤੇ ਫਿਰ ਮਹਾਰਾਜ ਕਹਿਣ ਲੱਗੇ ਕੋਈ ਗੱਲ, ਕਹਿਣ ਲੱਗੇ ਵੀ ਇੱਕ ਕਟੋਰਾ ਸਰੋਂ ਦੇ ਤੇਲ ਦਾ ਭਰ ਕੇ ਲਿਆਓ, ਇਹਦੇ ਦੋਹਾਂ ਹੱਥਾਂ 'ਤੇ ਰੱਖ ਦਿਓ ਅਤੇ ਸ਼ਹਿਰ ਵਿੱਚ ਬੜੀ ਸਜ ਧਜ ਕਰ ਦਿਓ ਅਤੇ ਦੋ ਨੰਗੀਆਂ ਤਲਵਾਰਾਂ ਵਾਲੀ ਦੇ ਦੁਆਲੇ ਹੋ ਜਾਓ, ਸਾਰੇ ਬਾਜ਼ਾਰਾਂ 'ਚ ਰੰਗ ਰਲੀਆਂ ਅਤੇ ਘੁਮਾ ਕੇ ਲਿਆਓ। ਜੇ ਤਾਂ ਤੇਲ ਦਾ ਤੁਲਕਾ ਡੁੱਲ ਜਾਏ ਅਤੇ ਮਾਰ ਕੇ ਕਿਰਪਾਨੀ ਦਾ ਸਿਰ ਵੱਢ ਦਿਓ, ਅਤੇ ਨਾ ਹੋ ਜਾਵੇ ਤਾਂ ਠੀਕ। ਅੱਛਾ, ਹੁਣ ਉਹ ਚਿੱਤ ਦੀ ਬਿਰਤੀ ਇਕਾਗਰ ਸੀ ਕਿਉਂਕਿ ਇੰਨੇ ਸਾਲ ਮੁਸ਼ਕਤ ਹੋਈ, ਤੇਲ ਨਹੀਂ ਡੁੱਲਿਆ। ਆ ਕਹਿੰਦੇ ਆ ਜਾਓ, ਹੁਣ ਤੇਰਾ ਮਨ ਇਕਾਗਰ ਹੋ ਗਿਆ, ਭਾਂਡਾ ਸਾਫ਼ ਹੋ ਗਿਆ, ਫਿਰ ਜਾ ਕੇ ਇਹਨੂੰ ਉਪਦੇਸ਼ ਮਿਲਿਆ ਅਤੇ ਗਿਆਨ ਮਿਲਿਆ। ਅਤੇ ਫਿਰ ਜਿੰਨਾ ਚਿਰ ਚਿੱਤ ਦੀ ਬਿਰਤੀ ਉਹਦੇ ਨਾਲ ਜਿੰਨਾ ਚਿਰ ਹੋਮੇ ਆ ਉਨਾ ਚਿਰ ਚਿੱਤ ਜੁੜਦਾ ਨਹੀਂ, ਕਿਉਂਕਿ ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸਿਆ ਕਿਠਾਏ। ਜਿੱਥੇ ਹੋਮੇ ਆ ਉੱਥੇ ਨਾਮ ਨਹੀਂ, ਜਿੱਥੇ ਨਾਮ ਆ ਉੱਥੇ ਹੋਮੇ ਨਹੀਂ ਫਿਰ ਰਹਿੰਦੀ। ਇਸ ਕਰਕੇ ਉਹ ਗੁਰਮੁਖ ਉੱਭਰੇ ਬਚੇ ਆ ਜਿਹਨੇ ਸੱਚੇ ਨਾਮ ਨਾਲ ਆਪਣੇ ਚਿੱਤ ਦੀ ਬਿਰਤੀ ਨੂੰ ਲਾ ਲਿਆ ਹੈ। ਪਰਮੇਸ਼ਰ ਦੇ ਨਾਮ ਤੋਂ ਇਹਨਾਂ ਜਿਹੜਾ ਸੰਸਾਰ ਹੈ ਨਾ ਮਾਇਆ ਵਾਸਤੇ ਕਮਲਾ ਹੋਇਆ ਫਿਰਦਾ, ਅਤੇ ਕਈ ਵਾਰੀ ਤਾਂ ਝੱਲ ਇੰਨਾ ਫੁੱਟਦਾ, ਪੁੱਤਾਂ ਨੇ ਪੇ ਮਾਰ ਦਿੱਤੇ, ਪਿਆਂ ਨੇ ਪੁੱਤ ਮਾਰ ਦਿੱਤੇ, ਘਰ ਵਾਲੀਆਂ ਮਾਰ ਦਿੱਤੀਆਂ, ਸਾਰਾ ਟੱਬਰ ਮਾਰ ਕੇ ਫਿਰ ਆਪ ਫਾਹਾ ਲੈ ਕੇ ਮਰ ਗਿਆ। ਅਖਬਾਰਾਂ 'ਚ ਐਸੀਆਂ ਖਬਰਾਂ, ਦਰਦਨਾਕ, ਪੜ੍ਹ ਕੇ ਪੈਰਾਂ ਥਲੋਂ ਮਿੱਟੀ ਨਿਕਲ ਜਾਂਦੀ ਹੈ। ਇਹੋ ਜਿਹੀਆਂ ਦੁਰਘਟਨਾ ਰੋਜ਼ ਹੋ ਰਹੀਆਂ। ਹਾਂਜੀ, ਇਸ ਵਾਸਤੇ ਆਦਤਾਂ ਇੰਨੀਆਂ ਭੈੜੀਆਂ ਲਾ ਲਈਆਂ, ਸਭ ਕੁਝ ਫੂਕ ਪਾਕ ਲਿਆ, ਫਿਰ ਉਹ ਟੱਬਰ ਦੀ ਪਰਵਿਸ਼ ਪਾਲਣ ਜੋਗੇ ਨਹੀਂ ਰਹੇ, ਫਿਰ ਇਸ ਪਾਸੇ ਤੁਰ ਪੈਂਦੇ। ਸੋ ਇਸ ਤਰ੍ਹਾਂ ਦਾ ਹਾਲ ਹਵਾਲ ਭਾਈ ਚੱਲਦਾ ਹੈ, ਕਿਉਂਕਿ ਬਿਨਾਂ ਨਾਮ ਤੋਂ ਜਿੰਨਾ ਵੀ ਸੰਸਾਰ ਆ ਕੰਬਲਿਆਂ ਵਾਂਗ, ਪਾਗਲਾਂ ਵਾਂਗ, ਬੋਰਿਆਂ ਵਾਂਗ, ਝੱਲਿਆਂ ਵਾਂਗ ਹੋਇਆ ਫਿਰਦਾ ਹੈ, ਉੱਥੋਂ ਖੋਜ ਕੇ ਚਲੇ ਜਾਈਏ, ਉੱਥੇ ਲੁੱਟ ਸੁੱਟ ਕਰ ਲਈਏ। ਅਤੇ ਜਦੋਂ ਬੰਦਾ ਪਾਗਲ ਹੋ ਜਾਂਦਾ ਉਹਦੇ ਦਿਮਾਗ ਦਾ ਸੰਤੁਲਨ ਖਰਾਬ ਹੋ ਜਾਂਦਾ, ਜਦੋਂ ਸੰਤੁਲਨ ਵਿਗੜ ਜਾਂਦਾ ਫਿਰ ਕਿਹੜਾ ਪਾਪ ਹੈ ਜਿਹੜੇ ਕਰਨ ਤੋਂ ਰੁਕੇਗਾ, ਇਹ ਤਾਂ ਵੱਡੇ ਤੋਂ ਵੱਡੇ ਪਾਪ ਕਰਦਾ। ਅਤੇ ਹੁਣ ਸਾਖੀ ਅੱਗੇ ਸੁਣਾਈ ਹੈ ਅਤੇ ਛੀਆਂ ਹੋਣੀ ਨੌਵੇਂ ਪਾਤਸ਼ਾਹ ਦੇ ਗੋਲੀਆਂ ਚਲਾਤੀਆਂ। ਕੁਆੜਾ ਤਾਂ ਇਹ ਸੀ ਵੀ ਗੱਦੀ ਰਹੂੰਗਾ ਮਾਇਆ ਆਊਗੀ, ਮਾਇਆ ਨੂੰ ਗੱਦੀ ਦੀ ਭੁੱਖ ਸੀ ਇਹਨੂੰ। ਸੋ ਇਸ ਵਾਸਤੇ ਸਾਧ ਸੰਗਤ ਜੀ ਕਿਹੋ ਜਿਹਾ ਇਨਸਾਨ ਹੈ, ਇਹੋ ਜਿਹਾ ਗੰਗੂ ਨੇ ਦੇ ਲਓ ਕਿੰਨੇ ਸਾਲ ਲੂਣ ਖਾਧਾ, ਇੱਕ ਰਾਤ ਹੀ ਘਰ ਰੱਖਿਆ, ਇੱਕ ਰਾਤ ਵੀ ਦੋ ਫੁੱਲ ਕੇ ਦੇਣੇ ਔਖੇ ਹੋ ਗਏ ਮਾਸੂਮ ਬੱਚਿਆਂ ਨੂੰ, ਬਿਰਧ ਮਾਤਾ ਨੂੰ। ਪਹਿਲਾਂ ਤੋਂ ਖੁਰਜੀ ਲੁਕੋ ਲਈ ਅਤੇ ਹੋਰ ਲਾਲਚ ਵਾਸਤੇ ਹਾਲੇ ਵੀ ਸਬਰ ਨਹੀਂ ਆਇਆ। ਫਿਰ ਜਾ ਕੇ ਥਾਣੇ ਰਿਪੋਰਟ ਕਰਤੀ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਉਹਨਾਂ ਦੇ ਦੋ ਸਾਹਿਬਜ਼ਾਦੇ ਮੇਰੇ ਕੋਲ ਆ, ਅਤੇ ਗ੍ਰਿਫਤਾਰ ਕਰਕੇ ਇਨਾਮ ਲਵਾਂਗਾ। ਕਿੱਥੇ ਤੱਕ ਜਾਂਦਾ ਬੰਦਾ ਮਾਇਆ ਵਾਸਤੇ, ਕਿੱਡੇ ਬੜੇ ਬੜੇ ਅਪੱਧਰ ਪਾਪ ਕਰਦਾ ਹੈ। ਗੁਰੂਆਂ ਪੀਰਾਂ ਦਾ ਵੀ ਸਾਦਾ ਨਹੀਂ ਰਹਿੰਦਾ ਜਿਨ੍ਹਾਂ ਦਾ ਲੂਣ ਖਾਧਾ, ਲੂਣ ਹਰਾਮੀ ਅਕਿਰਤ ਘਣ ਬਣ ਜਾਂਦਾ ਹੈ। ਅਤੇ ਫਿਰ ਸਾਧ ਸੰਗਤ ਹੁਣ ਤਾਂ ਗ੍ਰਿਫਤਾਰ ਕਰਾ ਲਿਆ, ਉਹ ਕਹਿੰਦੇ ਤੂੰ ਵੀ ਨਾਲੇ ਚੱਲ ਪਈ। ਅਤੇ ਪੁੱਛਣ ਲੱਗੇ ਵੀ ਜਿਹੜੀ ਮਾਇਆ ਲੁਕੋਈ ਉਹ ਲਿਆ ਹੁਣ, ਹੋਰ ਤਾਂ ਕੀ ਮਿਲਣੀ ਸੀ, ਵੀ ਟੋਟਲ 'ਚ ਛਿੱਤਰ ਮਾਰ ਮਾਰ ਕੇ ਇਹਨੂੰ ਮਾਰਿਆ ਉਹਨਾਂ ਨੇ। ਸੋ ਇਸ ਵਾਸਤੇ ਇਹ ਹਾਲਤ ਹੁੰਦੀ ਹੈ। ਅਤੇ ਗੁਰਮੁਖ ਉਭਰੇ, ਗੁਰਮੁਖ ਬਚਦੇ ਆ, ਜਿਹੜੇ ਮੋਤੀ ਮਹਿਰੇ ਵਰਗੇ ਆ, ਟੋਡਰ ਮੱਲ ਵਰਗੇ ਆ, ਉਹਨਾਂ ਨੇ ਦੇਖ ਲਓ ਕਿਸ ਤਰ੍ਹਾਂ ਇਹ ਜਿਹੜਾ ਮੋਤੀ ਮਹਿਰਾ ਇਹ ਜੇਲ੍ਹ ਵਿੱਚ ਹਿੰਦੂ ਰਸੋਈਆ ਸੀ, ਮੁਲਾਜ਼ਮ ਸੀਗਾ ਉੱਥੇ ਮੋਤੀ ਮਹਿਰਾ। ਪਰ ਹੁਣ ਆਪਣਾ ਤਾਂ ਕੁਛ ਨਹੀਂ ਲੱਗਦਾ ਕਿ ਉਹਦਾ ਝੀਰਾਂ ਦਾ ਸੀ, ਆਪਣਾ ਕੀ ਲਿਆ ਉਹਦੇ ਨੇ ਗਜਕੇ ਬੋਲੋ। ਹੁਣ ਤਾਂ ਆਪਣਾ ਤਾਂ ਆਪਣੀ ਜਾਤ ਦਾ ਹੋਵੇ ਫਿਰ ਤਾਂ ਸ਼ਹੀਦ ਹੈ, ਮਰੀਦ ਆ, ਸੰਤ ਮਹੰਤ ਆ। ਦੂਈ ਜਾਤ ਦਾ ਹੋਵੇ ਪਿਓ ਆਪਣਾ ਨਹੀਂ ਕੁਝ ਵੀ ਲੱਗਦਾ। ਅਤੇ ਜਿਹੜਾ ਗੁਰੂ ਮਹਾਰਾਜ ਦਾ ਸਿੱਖ ਬਣ ਗਿਆ ਉੱਥੇ ਜਾ ਕੇ ਫਿਰ ਇਹੋ ਜਿਹੀਆਂ ਗੱਲਾਂ ਕਰਨੀਆਂ, ਇਹ ਸ਼ੋਭਾ ਨਹੀਂ ਹੁੰਦੀਆਂ। ਅਤੇ ਜਾਤਾਂ ਵਾਲੇ ਵੀ ਹੁਣ ਆਪਣਾ ਸਮਝਦੇ ਵੀ ਸਾਡਾ ਜਿਹੜਾ ਸੀ ਸ਼੍ਰੋਮਣੀ ਸ਼ਹੀਦ ਹੈ, ਅਤੇ ਦੂਜੇ ਸ਼ਹੀਦ ਸ਼੍ਰੋਮਣੀ ਨਹੀਂ, ਸ਼ਹੀਦ ਤਾਂ ਸਾਰੇ ਸ਼੍ਰੋਮਣੀ ਆ, ਘੱਟ ਕਿਹੜਾ ਹੈ, ਉਹ ਇੱਥੇ ਖੜ੍ਹ ਗਏ ਸ਼੍ਰੋਮਣੀ ਸ਼ਹੀਦ। ਸ਼ਹੀਦ ਸਾਰੇ ਸ਼੍ਰੋਮਣੀ ਹੁੰਦੇ ਆ ਜਿਹਨੇ ਧਰਮ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ। ਸੋ ਸਾਧ ਸੰਗਤ ਜੀ ਅਤੇ ਮੋਤੀ ਮਹਿਰਾ ਸਾਹਿਬ ਉਹ ਦਿਆਲ, ਉਹਨੂੰ ਵੀ ਪਤਾ ਸੀ ਕਿ ਜੇ ਮਾੜਾ ਜਿਹਾ ਵੀ ਸੁਰਾਖ ਨਿਕਲ ਗਿਆ ਟੱਬਰ ਕੋਹਲੂ 'ਚ ਪੀੜਿਆ ਜਾਣਾ, ਰੋਟੀ ਵੀ ਬੰਦ ਹੋ ਜਾਣੀ ਹੈ। ਉੱਧਰ ਗੰਗੂ ਆ, ਮਾਇਆ ਵਾਸਤੇ ਕੀ ਕੀਤਾ, ਉੱਧਰ ਉਹ ਆ, ਉਹ ਸੇਵਾ ਕਰ ਰਿਹਾ। ਉੱਧਰ ਹੁਣ ਜਿਹੜੇ ਸ਼ਹੀਦ ਕੀਤੇ ਆ ਅਤੇ ਟੋਡਰ ਮੱਲ, ਹੁਣ ਕੀਤਾ ਹੁਣ ਮਾਇਆ ਕੀਤੀ, ਹੁਣ ਮਾਤਾ ਜੀ ਵਾਸਤੇ ਅਤੇ ਸਾਹਿਬਜ਼ਾਦਿਆਂ ਦੇ ਸੰਸਕਾਰ ਵਾਸਤੇ। ਸਾਡਾ ਦੇਸ਼, ਸਾਡੇ ਦੇਸ਼ ਵਿੱਚ ਸਾਡੇ ਗੁਰੂਆਂ ਦੇ ਮਾਤਾ ਅਤੇ ਸਾਹਿਬਜ਼ਾਦਿਆਂ ਲਈ ਸੰਸਕਾਰ ਲਈ ਜਗ੍ਹਾ ਮੁੱਲ ਲੈਣੀ ਪੈ ਰਹੀ ਹੈ। ਹਕੂਮਤਾਂ ਵਿਦੇਸ਼ੀ ਦੇਖ ਲਓ ਕੈਸੇ ਹਾਲਾਤ ਬਣਦੇ, ਕੁਦਰਤ ਦੇ ਰੰਗ ਹੈ। ਅਤੇ ਟੋਡਨ ਵਾ ਉਹ ਕਹਿੰਦੇ ਵੀ ਮੋਹਰਾਂ ਵਿਛਾ ਕੇ, ਕਹਿੰਦੇ ਠੀਕ। ਫਿਰ ਬਸ ਨਹੀਂ ਹੋਏ ਲਾਲਚ, ਕਹਿੰਦਾ ਖੜੀਆਂ ਕਰਕੇ, ਉਹ ਕਹਿੰਦੇ ਇਹ ਵੀ ਠੀਕ। ਇੱਕ ਮਾਇਆ ਦੇ ਲਾਲਚ ਵਾਸਤੇ ਗੰਗੂ ਗ੍ਰਿਫਤਾਰ ਕਰਾ ਰਿਹਾ, ਦੂਏ ਲਾਲਚ ਵਾਸਤੇ ਜਾਨੀ ਮਾਨੀ ਸ਼ਾਸ਼ਲ ਬੇਗ, ਇਹ ਸਾਡੀ ਪਦਵੀ ਉੱਚੀ, ਸਾਡੀ ਤਨਖਾਹ ਵੱਧ ਜਾਏਗੀ, ਉਹ ਲਿਜਾ ਰਹੇ। ਅਤੇ ਉੱਧਰ ਜਿਹੜੇ ਸਾਧ ਸੰਗਤ ਜੀ ਵਜ਼ੀਰ ਖਾਂ ਵਗੈਰਾ ਉਹ ਦੇ ਲਓ ਸੁੱਚਾਨੰਦ, ਉਹ ਕਹਿ ਰਹੇ ਵੀ ਇਹਨਾਂ ਨੇ ਇਵੇਂ ਕਿਵੇਂ ਹੋਣੀ ਚਾਹੀਦੀ, ਸੱਪਾਂ ਦੇ ਵਿੱਚ ਸੱਪ ਹੁੰਦੇ ਆ, ਹਾਂਜੀ। ਇਸ ਵਾਸਤੇ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ, ਉਹ ਭੰਨਣੀਆਂ ਚਾਹੀਦੀਆਂ। ਉਹਨਾਂ ਨੇ ਸ਼ਹੀਦ ਵਾਸਤੇ ਮਲੇਰਕੋਲੀਆਂ ਆਂਦਾ ਨਾ ਮਾਰਿਆ ਮੂਹਰੇ ਹੀ ਨਹੀਂ ਸੁੱਚਾ ਨੇ, ਜਿਹੜਾ ਝੂਠਾ ਆਨੰਦ ਉਹਨੇ ਇਹ ਗੱਲ ਕਹੀ ਮਾਇਆ ਵਾਸਤੇ ਨਾ, ਅਤੇ ਮੇਰੀ ਪਦਵੀ ਉਹਦੀ। ਅਤੇ ਹੋਰ ਜਿਹੜੇ ਮੋਹਰੇ ਚਮਚੇ ਸੀ ਉਹਨਾਂ ਨੇ ਵੀ ਗੋਹੀਆਂ ਦਿੱਤੀਆਂ। ਅਤੇ ਹੁਣ ਟੋਡਰ ਮਾਲ ਇੱਧਰ ਆ, ਇੱਕ ਮਾਇਆ ਵਾਸਤੇ ਕੀ ਕਰ ਰਿਹਾ, ਇੱਕ ਮਾਇਆ ਉਹਨਾਂ 'ਤੇ ਲਾ ਰਿਹਾ, ਇੱਕ ਮਾਇਆ ਉਹਨਾਂ ਨੂੰ ਸ਼ਹੀਦ ਕਰਾ ਕੇ ਲੈਣ ਵਾਸਤੇ ਕਰ ਰਿਹਾ। ਹੈਗੇ ਦੋਵੇਂ ਬੰਦੇ ਜੇ, ਟਾਈਮ ਇੱਕੋ ਹੀ ਹੈ। ਪਰ ਲੋਭੀ ਆਦਮੀ ਦਾ ਅਤੇ ਸੰਤੋਖੀ ਆਦਮੀ ਦਾ ਅੰਤਰ ਹੈ ਕਿ ਨਹੀਂ ਹੈ? ਆਪਾਂ ਕਹਿੰਦੇ ਸਾਰੇ ਇੱਕੋ ਜਿਹਾ, ਸਾਰੇ ਇੱਕੋ ਜਿਹਾ ਕਿਵੇਂ ਹੋ ਗਏ? ਇੱਕ ਪਾਸੇ ਸੰਤੋਖੀ ਬੰਦਾ, ਇੱਕ ਪਾਸੇ ਲੋਭੀ ਬੰਦਾ, ਫਰਕ ਹੈ ਕਿ ਨਹੀਂ? ਸੋ ਇਸ ਵਾਸਤੇ ਅੱਜ ਉਹਨਾਂ ਦਾ ਨਾਂ ਇਤਿਹਾਸ ਵਿੱਚ ਕਿੰਨੇ ਸਤਿਕਾਰ ਨਾਲ, ਅਤੇ ਜਿਨ੍ਹਾਂ ਨੇ ਇਹ ਕੰਮ ਕੀਤੇ ਉਹਨਾਂ ਨੂੰ ਲਾਹਨਤਾਂ ਪੈਣੀਆਂ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਉਹ ਤਾਂ ਉੱਭਰੇ ਬਚ ਗਿਆ ਆ, ਅਤੇ ਮਨਮੁਖਾਂ ਨੇ ਸਾਧ ਸੰਗਤ ਜੀ ਉਹਨਾਂ ਨੂੰ ਖਾ ਲਿਆ, ਬਿਨਾਂ ਨਾਮ ਦੀ ਵਰਕਤੋਂ ਮਾਇਆ ਪਦਾਰਥਾਂ ਵਾਸਤੇ ਜਿੰਨਾ ਵੀ ਸੰਸਾਰ ਆ ਕਮਲਾ ਹੋਇਆ ਫਿਰਦਾ ਹੈ। ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਨੂੰ ਪਰਮਾਤਮਾ ਨਜ਼ਰ ਆਇਆ, ਕਿਉਂਕਿ ਜਿਹੜੇ ਟੁੱਕੜ ਬੋਚ ਆ ਉਹ ਤਾਂ ਮਾਇਆ ਵਾਸਤੇ ਲਿਲਕੜੀਆਂ ਕੱਢਦੇ ਫਿਰਦੇ ਨੇ। ਦੋ ਰੋਟੀਆਂ ਵਾਸਤੇ ਬੰਦਾ ਬੰਦੇ ਦੇ ਅਧੀਨ ਹੋ ਕੇ ਕੀ ਕੁਝ ਕਰਦਾ, ਅਤੇ ਰੱਬ 'ਤੇ ਭਰੋਸਾ ਨਹੀਂ, ਅਤੇ ਰੱਬ ਵੀ ਰੋਟੀ ਦੇਣ ਲਈ ਸਮਰੱਥ ਆ। ਮਾਨੋ ਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋਏ ਕਹਿ ਭਗਵਾਨ, ਜਿਸ ਕਹਿ ਦੀਆ ਰਹਿ ਅਗਾਏ ਬਹੁਨ ਤ੍ਰਿਸ਼ਨਾ ਲਾਗੈ, ਆਏ ਮਾਰੇ ਰਾਖਾ ਏਕੋ ਆ, ਮਾਨੋ ਕਹਿ ਕੁਛ ਨਾਹੀਂ ਹਾਥ। ਪਰ ਬੰਦਾ ਬੰਦੇ ਦੀ ਗੁਲਾਮੀ ਕਰਨ ਨੂੰ ਤਾਂ ਤਿਆਰ ਹੋ ਜਾਂਦਾ, ਗੁਰੂ ਦੀ ਸੇਵਾ ਕਰਨ ਤੋਂ ਕੰਨੀ ਕਤਰਾਊਗਾ, ਭੱਜੂਗਾ ਭੁਆੜਾ, ਉਹ ਕਹਿੰਦਾ ਵਿਹਲੇ ਹੈ ਨਹੀਂ। ਸੋ ਇਸ ਵਾਸਤੇ ਸਾਧ ਸੰਗਤ ਜੀ, ਜਿਹੜੇ ਗੁਰਮੁਖ ਹੈ ਉਹਨਾਂ ਨੂੰ ਤਾਂ ਨਜ਼ਰ ਆਇਆ, ਜਿੱਥੇ ਵੀ ਚੱਲ ਜਾਓ ਉੱਥੇ ਪਾਲਣਾ ਕਰਦਾ। ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਕੋਲ, ਇੱਕ ਬਹੁਤ ਵੱਡਾ ਵਿਦਵਾਨ ਆ ਗਿਆ। ਕਹਿਣ ਲੱਗਾ, ਮਹਾਰਾਜ ਇੱਕ ਬੈਲ ਸੀ, ਉਹਦੇ ਉੱਤੇ ਗੂਣ ਲੱਦੀ ਹੋਈ ਸੀ, ਉਹਦੇ 'ਚ ਮੋਰੀ ਸੀ, ਇੱਕ ਦਾਣਾ ਕਿਰਦਿਆਂ ਕਿਰਦਿਆਂ ਸਾਰੇ ਦਾਣੇ ਕਿਰ ਗਏ, ਅਤੇ ਜਿਹੜੇ ਪੰਛੀ ਸੀ ਦਾਣਿਆਂ ਦੇ ਲਾਲਚ ਲਈ ਮਗਰ ਮਗਰ ਆ ਰਹੇ। ਸੰਤ ਮਹਾਰਾਜ ਤਾਂ ਦਿਵ ਦ੍ਰਿਸ਼ਟੀ ਵਾਲੇ ਮਹਾਂਪੁਰਖ ਸੀਗੇ, ਉਹਦਾ ਮਤਲਬ ਇਹ ਸੀ ਕਿ ਸਾਡੀ ਜਿਹੜੀ ਪਰਾਰਬਦ ਹੈ ਉਹਦੇ ਬਸ ਅਸੀਂ ਇੱਥੇ ਆ ਗਏ ਹਾਂ। ਪਰਾਰਬਦ ਰੂਪੀ ਬੈਲ ਜਾ ਰਿਹਾ, ਜਿੱਥੇ ਜਿੱਥੇ ਚੋਗ ਖਿਲ ਰਹੀ ਹੈ ਇਹ ਬੰਦਾ ਉੱਥੇ ਉੱਥੇ ਤੁਰਿਆ ਜਾਂਦਾ ਹੈ। ਅਤੇ ਮਹਾਂਪੁਰਖ ਕਹਿਣ ਲੱਗੇ, ਪੰਡਿਤ ਜੀ ਪਰਮਾਤਮਾ ਦੇ ਭਰੋਸਾ ਧਾਰ ਕੇ ਬਹਿ ਜਾਈਏ ਨਾ, ਉਹ ਪਰਾਰਬਦ ਨੂੰ ਵੀ ਉੱਥੇ ਲਿਆ ਕੇ ਦੇ ਦਿੰਦਾ। ਗੱਜ ਕੇ ਬੋਲੋ
ਸ੍ਰੀ ਵਾਹਿਗੁਰੂ।
ਜੇ ਉਹਦੇ 'ਤੇ ਭਰੋਸਾ ਹੋਵੇ ਨਾ, ਉਹ ਪਰਾਰਬਦ ਉੱਥੇ ਹੀ ਲਿਆ ਕੇ ਦੇ ਦਿੰਦਾ। ਪਰ ਜੇ ਮਨ 'ਚ ਵਿਸ਼ਵਾਸ ਨਹੀਂ, ਕਿਉਂਕਿ ਪਰਾਰਬਦ ਬਣਾਉਣ ਵਾਲਾ ਵੀ ਉਹੀ ਹੈ, ਦੇਣ ਵਾਲਾ ਵੀ ਉਹੀ ਹੈ, ਖਾਣ ਖਿਲਾਉਣ ਵਾਲਾ ਵੀ ਉਹੀ ਹੈ, ਅਤੇ ਜੇ ਉਹਦੇ 'ਤੇ ਭਰੋਸਾ ਹੋਵੇ ਤੂੰ ਇੱਥੇ ਬਹਿ ਕੇ ਬੰਦਗੀ ਕਰੀ ਜਾ, ਰੱਬ ਤੇਰੀ ਪਰਾਰਬ ਇੱਥੇ ਦੇ ਦੂਗਾ ਤੈਨੂੰ। ਪਰਾਰਬਦ ਵੱਡੀ ਨਹੀਂ, ਪਰਾਰਬਦ ਦੇਣ ਵਾਲਾ ਵੱਡਾ, ਉਹਦੇ 'ਤੇ ਸਾਡਾ ਯਕੀਨ ਨਹੀਂ ਵੱਜਦਾ। ਸੋ ਇਸ ਵਾਸਤੇ ਇਨਸਾਨ ਭਟਕਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਗੁਰਮੁਖ ਆ ਉਹਨਾਂ ਨੂੰ ਤਾਂ ਉਹ ਹਾਜ਼ਰ ਨਜ਼ਰੀ ਆਇਆ, ਜਿੱਧਰ ਵੀ ਦੇਖਦੇ ਆ ਉਹ ਚਾਰ ਚੁਫੇਰੇ ਵਿਆਪਕ ਆ। ਜਿਹੜੀ ਵਿਆਪਕ ਆ ਉਹ ਹਰ ਜਗ੍ਹਾ, ਜਿਵੇਂ ਆਕਾਸ਼ ਹੈ, ਜਿੱਥੇ ਮਰਜ਼ੀ ਚਲੇ ਜਾਓ ਉੱਥੇ ਹੀ ਨਜ਼ਰ ਆਉਂਦਾ। ਆਕਾਸ਼ ਵੀ ਵਿਆਪਕ ਆ, ਪਰ ਜਿਸ ਨੇ ਇਹ ਆਕਾਸ਼ ਬਣਾਇਆ ਉਹ ਕਿੱਡਾ ਕੁ ਵਿਆਪਕ ਹੋਏ। ਘਟਾ ਆਕਾਸ਼ ਹੈ, ਮਟਾ ਆਕਾਸ਼ ਹੈ, ਤੜਾਗਾ ਆਕਾਸ਼ ਹੈ, ਇੱਕ ਮਹਾਂਕਾਸ਼ ਹੈ, ਅਤੇ ਜਿਹੜੇ ਮਹਾਂਕਾਸ਼ ਦਾ ਵੀ ਮਹਾਂਕਾਸ਼ ਪਰਮੇਸ਼ੁਰ ਆ ਉਹ ਕਿੰਨਾ, ਜਿਵੇਂ ਮੈਂ ਦੇਖੀ ਇਵੇਂ ਲੱਗਦਾ ਵੀ ਇੱਧਰ ਆਕਾਸ਼ ਧਰਤੀ ਨਾਲ ਜੁੜਿਆ, ਉੱਧਰ ਦੇਖੋ ਉੱਧਰ ਜੁੜਿਆ। ਗੱਡੀ ਭਜਾਈ ਜਾਓ, ਜਹਾਜ਼ ਭਜਾਈ ਜਾਓ, ਦਿਖੂਗਾ ਵੀ ਧਰਤੀ ਨਾਲ ਆਕਾਸ਼ ਜੁੜਿਆ ਹੋਇਆ। ਆਕਾਸ਼ ਨਿਰਖੋ ਪਿਆ, ਵਿਆਪਕ ਆ। ਇਸ ਤਰ੍ਹਾਂ ਪਰਮਾਤਮਾ ਜਿਹੜਾ ਹੈ ਉਹਨੂੰ ਕੋਈ ਖੋਬ ਨਹੀਂ, ਉਹ ਵਿਆਪਕ ਹੈ। ਅਤੇ ਅਸੀਂ ਪਰੇਸ਼ਾਨੀ ਚੀਜ਼ਾਂ ਦੇ ਮਗਰ ਦੌੜੇ ਫਿਰਦੇ ਹਾਂ, ਵਿਆਪਕ ਸ਼ਕਤੀ 'ਤੇ ਸਾਨੂੰ ਭਰੋਸਾ ਔਰ ਯਕੀਨ ਨਹੀਂ। ਬੰਦਾ ਹੁਣ ਕਈ ਵਾਰੀ ਆ ਦੇਖੋ ਸਾਡੀਆਂ ਲੜਕੀਆਂ ਬੁੱਢੀਆਂ ਠੇਰਿਆਂ ਨਾਲ ਵਿਆਹ ਦਿੰਦੇ ਹਾਂ ਕਿ ਬਾਹਰ ਚਲ ਜਾਊਗੀ, ਸ਼ਰਾਬੀ ਖਵਾਬੀ ਹੈ, ਮੂੰਹ ਸਿਰ ਮੁੰਨੇ ਹੋਏ ਹੈ, ਲੜਕੀਆਂ ਨਾਲ ਅੰਮ੍ਰਿਤ ਛਕੇ ਹੋਏ ਹੈ। ਇਹ ਭਰੋਸਾ ਵੀ ਇਹ ਬੰਦਾ ਇਹਨੂੰ ਰੋਟੀ ਦਊਗਾ, ਰੱਬ 'ਤੇ ਭਰੋਸਾ ਨਹੀਂ ਵੀ ਜਿਹਨ ਪੈਦਾ ਕੀਤਾ ਉਹ ਵੀ ਰੋਟੀ ਦਊਗਾ। ਰੋਜ਼ ਰਹਿ ਰਾਸ ਪੜ੍ਹਦੇ ਹਾਂ, ਊਡੈ ਊਡਾ ਵੈਸੈ ਕੋਸਾ, ਅਤੇ ਸਪਾਛੇ ਬਚਰੇ ਸ਼ਰਿਆ, ਤਿੰਨ ਕਵਣ ਖਿਲਾਵੈ ਕਵਣ ਜਗਾਵੈ, ਮਨ ਮੈਂ ਸਿਮਰਨ ਕਰ। ਬਾਬਾ ਆਇਆ ਸਿੰਘ ਕਹਿੰਦੇ ਪੰਡਿਤ ਜੀ ਇਹ ਤਾਂ ਕਹਿਤਾ ਵੀ ਦਾਣਾ ਕਿਰਦਾ ਪੰਛੀ ਆਉਂਦੇ ਆ, ਕੂੰਜਾਂ ਟੁੰਡਰਾਂ ਦੇ ਮੈਦਾਨ ਸਾਈ ਬੇਰੀ ਆ, ਬਰਫ਼ ਜੰਮੀ ਆ, ਉੱਥੇ ਆਂਡੇ ਦੇ ਕੇ ਆ ਜਾਣੀਆਂ, ਆਪ ਤੋਂ ਇੱਧਰ ਆ ਗਈਆਂ। ਕੱਤਕ ਕੂੰਜਾਂ ਚੇਤ ਡੋ, ਸਾਵਣ ਬਿਜਲੀਆਂ, ਸਿਆਲੇ ਸੁਆਉਂਦੀਆਂ, ਪਿਰਗਲ ਬਾਹੜੀਆਂ, ਉੱਥੇ ਵੀ ਉਹਨਾਂ ਆਂਡਿਆਂ 'ਚ ਬੱਚੇ ਕੌਣ ਕੱਢਦਾ, ਠੰਡ 'ਚ ਕੌਣ ਰੱਖਿਆ ਕਰਦਾ, ਉਹ ਠੰਡ ਤੋਂ ਡਰਦੀਆਂ ਤਾਂ ਇੱਧਰ ਆ ਗਈਆਂ, ਬੱਚੇ ਕੌਣ ਕੱਢਦਾ, ਕੌਣ ਪਾਲਦਾ। ਮਨ ਮੈਂ ਸਿਮਰਨ ਕਰਿਆ, ਮਨ ਵਿੱਚ ਨਿਰੰਕਾਰ ਦਾ ਸਿਮਰਨ ਕਰਕੇ ਅਰਦਾਸ ਕਰਦੀਆਂ, ਤੇ ਜੇ ਉਹ ਸਾਧ ਸੰਗਤ ਜੀ ਆਂਡਿਆਂ ਚੋਂ ਬੱਚੇ ਨਿਕਲਦੇ ਆ ਉਹਨਾਂ ਦੀ ਪਰਵਰਿਸ਼ ਅਕਾਲ ਪੁਰਖ ਕਰ ਸਕਦਾ ਤੇ ਕੀ ਤੇਰੀ ਪਰਾਰਬਦ ਤੈਨੂੰ ਪੰਡਿਤ ਜੀ ਉੱਥੇ ਨਹੀਂ ਦੇ ਸਕਦਾ। ਗੱਜ ਕੇ ਬੋਲੋ, ਪੰਡਿਤ ਦੀ ਬੁੱਧੀ ਤੇ ਜਿਹੜਾ ਪੜਦਾ ਪਿਆ ਸੀ ਨਾ ਮਾਇਆ ਦਾ, ਮਹਾਂਪੁਰਖਾਂ ਨੇ ਚੁੱਕ ਦਿੱਤਾ। ਭੰਬੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੂਰ ਆਇਓ, ਇਹ ਪੜਦਾ ਵਿਦਿਆ ਪੜਨਾ ਬੜਾ ਗਿਆਨੀ ਧਿਆਨੀ ਬਣਨਾ ਵੀ ਨਹੀਂ ਚੁੱਕਿਆ ਜਾਂਦਾ। ਇਹਦਾ ਜਿਲੇ ਉਹ ਦਿਵ ਦ੍ਰਿਸ਼ਟੀ ਵਾਲੇ ਮਹਾਂਪੁਰ ਕਿਰਪਾ ਕਰਦੇ ਫੇ ਬੁੱਧੀ ਤੋਂ ਪੜਦਾ ਚੁੱਕਾਉਂਦਾ। ਹੁਣ ਆਪਣੀਆਂ ਅੱਖਾਂ 'ਤੇ ਮੋਤੀਆ ਬਿੰਦ ਆ ਗਿਆ, ਆਪਣਾ ਆਪਰੇਸ਼ਨ ਆਪ ਕਰ ਲਉਂਗੇ, ਡਾਕਟਰ ਦੀ ਸਹਾਇਤਾ ਲੈਣੀ ਪੈਣੀ ਹੈ। ਅਤੇ ਜਿਹੜਾ ਬੁੱਧੀ ਦੇ ਉੱਤੇ ਮਾਇਆ ਦਾ ਪੜਦਾ, ਇਹਨੂੰ ਦੂਰ ਕਰਨ ਵਾਸਤੇ ਵੀ ਕਿਸੇ ਮਹਾਂਪੁਰਖ ਦੀ ਸਹਾਇਤਾ ਲੈਣੀ ਪਏਗੀ ਕਿ ਨਹੀਂ ਪਏਗੀ? ਬਾਕੀ ਪਾਸੇ ਤਾਂ ਇਨਸਾਨ ਇਨਸਾਨ ਦੀ ਸਹਾਇਤਾ ਲੈਂਦਾ, ਪਰਮਾਰਥ ਵਾਲੇ ਪਾਸੇ ਤਤਵੇ ਅਤੇ ਮਹਾਂਪੁਰਖਾਂ ਤੋਂ ਕੰਨੀ ਵੱਟਦਾ ਇਹ। ਸੋ ਇਸ ਵਾਸਤੇ ਇਹ ਹਾਲਤ ਬੰਦੇ ਦੀ ਬਣੀ ਹੋਈ ਹੈ। ਸੱਚੇ ਪਾਤਸ਼ਾਹ ਜੀ ਸਮਤ ਦਿੰਦੇ ਹਨ, ਬਸ ਮਾਇਆ ਪਦਾਰਥਾਂ ਦੀ ਦੌੜ ਵਿੱਚ ਧੰਦਾ ਕਰਦਿਆਂ ਕਰਦਿਆਂ ਆਪਣਾ ਸਾਰਾ ਜਨਮ ਨਿਸਫਲ ਗਵਾ ਲਿਆ। ਸਵੇਰ ਤੋਂ ਸ਼ਾਮ ਤੱਕ ਦੌੜਦੇ ਲਿਆ ਵੀ ਅੱਜ ਕੰਮ ਪੂਰਾ ਕਰਕੇ ਹੀ ਸੋਣਾ, ਤੜਕੇ ਫਿਰ ਉੱਠਦੇ ਕੱਲ੍ਹ ਇੰਨਾ ਕੁ ਰਹਿ ਗਿਆ ਸੀ ਬਕਾਇਆ, ਫਿਰ ਦੌੜਦੇ ਦੂਏ ਦਿਨ ਫਿਰ ਬਕਾਇਆ। ਜਿਵੇਂ ਕੋਹਲੂ ਦਾ ਬੈਲ ਹੁੰਦਾ ਨਾ, ਉਹਦੇ ਮੂੰਹ ਨੂੰ ਮਾੜੀ ਜਿਹੀ ਖਾਲ ਲਾ ਦਿੰਦਾ, ਉਹ ਸੋਟੀ ਜੇ ਗਾਦੀ ਨਾਲ ਲਾਉਂਦਾ ਟਿਕ ਟਿਕ ਵੱਜਦੀ ਹੈ, ਉਹ ਫਿਰ ਸਾਧ ਸੰਗਤ ਜੀ ਦੌੜ ਆ ਜਾਂਦਾ। ਫਿਰ ਉਹ ਤਾਂ ਕਹਿੰਦਾ ਮੇਰਾ ਸਫ਼ਰ ਮੁੱਕਦਾ, ਘੁੰਮਦਾ ਉੱਥੇ ਹੀ ਹੈ, ਘਰੋਂ ਦੁਕਾਨ ਦੁਕਾਨੋਂ ਘਰ, ਬਸ ਇੰਨਾ ਕਿ ਘੇਰਾ ਬਣਿਆ ਹੋਇਆ। ਜਾਂ ਉਹ ਫੈਕਟਰੀ ਚੱਲਿਆ, ਫੈਕਟਰੀ ਤੋਂ ਉੱਥੇ ਆ ਗਿਆ, ਉੱਥੇ ਘੇਰਾ ਬਣਿਆ ਹੋਇਆ, ਇਸੇ ਘੇਰੇ ਵਿੱਚ ਘਿਰਿਆ ਹੋਇਆ, ਇਸੇ ਬਾਸ਼ਨਾਂ 'ਚ ਘਿਰਿਆ ਹੋਇਆ, ਧੰਦਾ ਕਰਦਿਆਂ ਕਰਦਿਆਂ ਹਾਂਜੀ ਨਿਫਲ ਜਨਮ ਗਵਾ ਲਿਆ। ਪਰ ਮਹਾਰਾਜ ਕਹਿੰਦੇ ਇਹ ਤਾਂ ਨਹੀਂ ਵੀ ਤੁਸੀਂ ਆਪਣੀ ਕਿਰਤ ਵਾਸਤੇ ਕੋਈ ਧੰਦਾ ਵਿਹਾਰ ਨਾ ਕਰੋ, ਕਰੋ ਧਰਮ ਦੀ ਕਿਰਤ, ਨਾਲ ਨਾਲ ਨਾਮ ਵੀ ਜਪੋ। ਜਿਹੜੀ ਕਿਰਤ ਆ ਉਹਦੇ ਵਿੱਚੋਂ ਕੁਝ ਹਿੱਸਾ ਵੰਡ ਕੇ ਵੀ ਛਕੋ ਛਕਾਓ, ਉਹ ਮਾਇਆ ਦਾ ਜਿਹੜਾ ਜ਼ਹਿਰ ਹੈ ਉਹ ਨਿਕਲ ਜਾਊਗੀ। ਇਸ ਵਾਸਤੇ ਦੋਸ਼ ਨਿਵਿਰਤ ਹੋ ਜਾਣਗੇ ਜਿਹੜੇ ਇਹਦੇ ਵਿੱਚੋਂ ਕੁਝ ਧਰਮ ਵਾਲੇ ਪਾਸੇ ਲਾਉਂਗੇ। ਨਹੀਂ ਤਾਂ ਮਾਇਆ ਦੇ ਚਾਰ ਭਾਗੀ ਹਨ, ਧਰਮ ਚੋਰ ਨਿਰਪ ਆਗ, ਧਰਮ ਵੀ ਹਿੱਸਾ ਮੰਗਦਾ, ਚੋਰ ਵੀ, ਰਾਜਾ ਵੀ ਅਤੇ ਅੱਗ ਵੀ। ਜੇ ਤਾਂ ਧਰਮ ਵਾਲੇ ਪਾਸੇ ਲਾ ਦਈਏ ਤਿੰਨਾਂ ਪਾਸਿਆਂ ਤੋਂ ਬਚਾਅ ਹੋ ਜਾਂਦਾ, ਅਤੇ ਜੇ ਉੱਧਰ ਨਾ ਲਈਏ ਫਿਰ ਇਵੇਂ ਕਿਵੇਂ ਚਲੇ ਜਾਂਦੀ ਹੈ? ਜਾਂ ਤਾਂ ਅੱਗ ਲਾ ਕੇ ਫੂਕਿਆ ਗਿਆ ਸਾਰਾ ਕੁਛ, ਜਾਂ ਫਿਰ ਕੋਈ ਟੈਕਸ ਟੁਕਸ ਪੈ ਗਿਆ, ਅਤੇ ਜਾਂ ਫਿਰ ਸਾਧ ਸੰਗਤ ਜੀ ਅਤੇ ਸਾਰਾ ਕਮਾਇਆ ਕਮਾਇਆ ਫਿਰ ਚੋਰ ਸਾਫ਼ ਕਰ ਜਾਂਦੇ ਆ। ਉਹ ਪਿੱਛੇ ਅਮੈਰੀਕਾ ਨੂੰ ਗਏ ਅਤੇ ਵੀ ਉੱਥੇ ਜੀ ਵਿਆਹ ਹੈ, ਜਾਂਦੇ ਤਾਂ ਇਵੇਂ ਹੀ ਆ ਵੀ ਚਲੋ ਵਿਆਹ ਦੇ ਬਹਾਨੇ ਜਾਵਾਂਗੇ, ਉੱਥੇ ਸੈੱਟ ਸੁੱਟ ਹੋ ਜਾਵਾਂਗੇ, ਲੁੱਕ ਛਿਪ ਜਾਵਾਂਗੇ। ਉੱਧਰ ਗਏ, ਇੱਧਰ ਚੋਰਾਂ ਨੇ ਹੱਥ ਫੇਰਿਆ, ਉਦੋਂ ਬੀਬੀਆਂ ਨੇ ਗਹਿਣੇ ਘਰ ਰੱਖੇ ਸੀ, ਜਾਂ ਤਾਂ ਲੋਕਰ 'ਚ ਰੱਖ ਜਾਣੀਆਂ, ਉਹ ਸਾਰੇ ਹੱਥ ਫੇਰ ਗਏ। ਹੈਗੇ ਵੀ ਵਾਹਵਾ ਸੀ ਅਤੇ ਅਸਲਾ ਵੀ ਕਾਫੀ ਸੀ, ਪਰ ਹੁਣ ਅਸਲੇ ਨੇ ਆਪ ਤਾਂ ਚੱਲਣਾ ਹੀ ਨਾ ਸੀ। ਗੱਜ ਕੇ ਬੋਲੋ, ਫੇਰ ਆ ਗਏ ਅਖੇ ਬਾਬਾ ਜੀ ਐਵੇਂ ਕਿਵੇਂ ਹੋਈ? ਮੈਂ ਕਿਹਾ ਹੁਣ ਬਹੁਤੀ ਨੂੰ ਪਏ, ਅਗਲੀ ਵੀ ਗਵਾ ਕੇ ਬਹਿ ਗਏ। ਹਾਂਜੀ, ਸਹਿਸ ਖੜਾ ਲਾਕੋਟ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਇਸ ਵਾਸਤੇ ਕਈ ਵਾਰੀ ਕੋਲ ਥਾਲੀ 'ਚ ਰੋਟੀ ਉਹਦਾ ਖਾਂਦਾ ਨਹੀਂ, ਦੂਏ ਦੀ ਥਾਲੀ 'ਚੋਂ ਖਿੱਚਣੀ ਚਾਹੁੰਦਾ, ਆਪਣੀ ਥਾਲੀ ਦੀ ਕੁੱਤਾ ਜਾਂ ਇੱਲ ਚੁੱਕ ਕੇ ਬਿੱਲੀ ਲੈ ਜਾਂਦੀ ਹੈ। ਇਹ ਤੇਰੇ ਮੋਹਰੇ ਪਈ ਹੈ ਜਿਹੜੀ ਪਰਾਰਬ ਤੇਰੇ ਕੋਲ, ਉਹ ਤੂੰ ਵਰਤ ਨਹੀਂ ਰਿਹਾ, ਅਤੇ ਦੂਏ ਦੀ ਪਰਾ 'ਤੇ ਕਾਬਜ਼ ਹੋ ਕੇ ਉਹ ਹੜੱਪਣੀ ਚਾਹੁੰਦਾ। ਸੋ ਇਸ ਵਾਸਤੇ ਇਸ ਤਰ੍ਹਾਂ ਦੀ ਇਨਸਾਨ ਦੀ ਦੇਖੋ ਕੈਸੀ ਘਨੌਣੀ ਸੋਚ ਹੈ। ਪਾਤਸ਼ਾਹ ਕਹਿੰਦੇ ਧੰਦਾ ਕਰਦਿਆਂ ਨਿਫਲ ਜਨ, ਧੰਦੇ ਕਰਦਿਆਂ ਜਨ ਨਿਸਫਲ ਗਵਾ ਲਿਆ, ਅਤੇ ਨਿਮਖ ਨਾ ਕਿਨੋਂ ਮੈਂ ਫੇਰਾ। ਭਾਈ ਰਾਮ ਕਬਰ ਸਾਹਿਬ ਗਏ ਨਾ, ਉਹ ਜ਼ਿਲ੍ਹੇ ਉੱਧਰ ਗਏ, ਕਹਿੰਦੇ ਕੋਈ ਰਹਿਣ ਨੂੰ ਜਗ੍ਹਾ ਦਿਓ। ਕਹਿੰਦੇ ਜੀ ਜਿਹਦੇ ਜਾਣ, ਕਹਿੰਦੇ ਉਹ ਤਾਂ ਦੀਵਾਨਖਾਨੇ ਗਏ ਆ, ਦੂਏ ਦੇ ਜਾਣ ਦੀਵਾਨਖਾਨੇ ਗਏ ਆ। ਕਹਿੰਦੇ ਚੰਗਾ, ਦੀਵਾਨਖਾਨੇ ਕਚਹਿਰੀਆਂ 'ਚ ਘੁੰਮਦੇ ਰਹੋਗੇ। ਹੁਣ ਪਾਕਿਸਤਾਨ ਵੀ ਬਣ ਗਿਆ, ਉਸ ਪਿੰਡ ਵਿੱਚ ਹਾਲੇ ਵੀ ਇਹੀ ਕੁਛ ਹੈ। ਉਹਨੂੰ ਦਾ ਸਿਰ ਪਾੜਤਾ, ਦੂਏ ਕੋਈ ਗਵਾਹੀ ਦੇਣ ਚਲੇ ਗਿਆ, ਕੋਈ ਫਸਾਉਣ ਚਲੇ ਗਿਆ, ਕੋਈ ਛਡਾਉਣ ਚਲੇ ਗਿਆ, ਉਹ ਬਚਨੇ ਨਹੀਂ ਆ। ਇੱਕ ਹੈਚੇ ਹੋਰ ਪਿੰਡ ਆ, ਉਹ ਪਿੰਡ ਦਾ ਨੂੰ ਵੀ ਗੁੱਸਾ ਹੀ ਨਾ ਕਰ ਲਵੇ। ਉੱਥੇ ਬਾਬਾ ਸ੍ਰੀ ਚੰਦ ਗਾਏ, ਹੈਂ, ਕਹਿੰਦੇ ਜੀ ਉੱਥੇ ਸਤਸੰਗ ਹੁੰਦਾ, ਕਹਿੰਦੇ ਉਹ ਤਾਂ ਕਮਲਾ ਅਤੇ ਭਾਈ ਕਮਲੀਆ ਜੀ, ਕਹਿੰਦੇ ਮਹਾਰਾਜ ਇਸ ਤਰ੍ਹਾਂ ਕਿਹਾ ਇਹਨਾਂ ਨੇ, ਕਹਿੰਦੇ ਇਹਨਾਂ 'ਚ ਹਾਂਜੀ ਕਮਲ ਇੱਕ ਵਾਰੀ ਆਇਆ ਕਰੂਗਾ ਸਾਰੇ ਪਿੰਡ 'ਚ, ਉਹ ਹਾਲੇ ਵੀ ਝੱਲ ਆਉਂਦਾ ਉਦੋਂ ਬਸ ਪਾਗਲ ਵਾਲੀਆਂ ਗੱਲਾਂ ਕਰਦੇ ਉਹ ਜਿਹੜੇ ਬਚਨ ਨਿਕਲ ਗਏ ਉਹ ਤਿੰਨ ਕਾਲ ਸੱਤ ਆ। ਸੋ ਇਸ ਵਾਸਤੇ ਉਹਨਾਂ 'ਚ ਹਾਲੇ ਵੀ ਝੱਲ ਆਉਂਦਾ ਉਸੇ ਤਰ੍ਹਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਅਤੇ ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਸੁੱਖਾਂ ਦਾ ਦਾਤਾ ਸੀ ਪਰਮੇਸ਼ਰ, ਉਹਨੂੰ ਮਨ 'ਚ ਨਹੀਂ ਵਸਾਇਆ ਹੈ। ਉਹ ਜਿਹੜਾ ਸੁੱਖਾਂ ਨੂੰ ਦੇਣ ਵਾਲਾ, ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਪਰਮਾਤਮਾ, ਉਹ ਤਾਂ ਮਨ 'ਚੋਂ ਨਿਕਲ ਗਿਆ। ਹਾਂਜੀ, ਜੇ ਤਾਂ ਨਾਮ ਆ ਜਾਂਦਾ ਫਿਰ ਹੁਣ ਵੀ ਆ ਜਾਣਾ ਸੀ, ਜਦੋਂ ਕਾਮਨਾ ਆ ਜਾਂਦੀਆਂ ਫਿਰ ਰੱਬ ਵਿੱਚੋਂ ਨਿਕਲ ਜਾਂਦਾ। ਜਿੱਥੇ ਨਾਮ ਆ ਨਾ ਉੱਥੇ ਨਾਮ ਹੀ ਆਏਗਾ, ਜਿੱਥੇ ਕਾਮਨਾ ਆ ਜਾਣਗੀਆਂ ਅਤੇ ਉੱਥੇ ਫਿਰ ਰੱਬ ਕਿੱਥੇ ਰਹੇਗਾ, ਫਿਰ ਤੋਂ ਭਟਕਾਈ ਫਿਰਦੀਆਂ। ਸੁੱਖਾਂ ਦੇ ਦਾਤੇ ਨੂੰ ਮਨ 'ਚ ਨਹੀਂ ਵਸਾਇਆ ਹੈ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਮਿਲਦਾ ਹੈ ਜਿਹਨਾਂ ਦੇ ਮੱਥੇ 'ਤੇ ਧੁਰੋਂ ਦਰਗਾਹ 'ਚੋਂ ਨਾਮ ਜਪਣ ਦਾ ਲੇਖ ਲਿਖ ਕੇ ਪਾਇਆ ਹੋਇਆ। ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਕਾਹਨੂੰ ਮੰਨਦਾ ਕੋਈ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਪੱਥਰ 'ਤੇ ਜਿੰਨਾ ਮਰਜ਼ੀ ਪਾਣੀ ਪਾਈ ਚਲੋ ਉਹ ਸੁੱਕੇ ਦਾ ਸੁੱਕ। ਕਿਉਂਕਿ ਮਨਮੁੱਖ ਜਿਹੜਾ ਬੰਦਾ ਹੈ, ਹਾਂਜੀ, ਅਬ ਅੰਤਰ ਸੂਕਾ, ਉਹ ਤਾਂ ਸੈਲ ਦੀ ਨਹੀਂ ਆਈ ਨਾ, ਪੱਥਰ ਦੀ ਨਹੀਂ, ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ ਜਿੰਨੇ ਮਰਜ਼ੀ ਪ੍ਰਸੰਗ ਸੁਣਾਈ ਚਲੋ। ਇਸ ਵਾਸਤੇ ਮਹਾਰਾਜ ਕਹਿੰਦੇ ਇਹ ਜਿਨ੍ਹਾਂ ਦੇ ਮੱਥੇ 'ਤੇ ਧੁਰੋਂ ਲੇਖ ਲਿਖਿਆ ਆ, ਹਾਂਜੀ, ਉਹ ਇੱਧਰ ਨੂੰ ਲੱਗਦੇ ਆ, ਉਹ ਹੀ ਨਾਮ ਜਪਦੇ ਆ, ਉਹਨਾਂ 'ਤੇ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੁੰਦੀ ਹੈ। ਉਹ ਤਾਂ ਫਿਰ ਧੁਰੋਂ ਪ੍ਰਹਲਾਦ ਵਾਂਗੂ ਨਿਆਣੇ ਆਉਂਦੇ ਲੱਗ ਜਾਂਦੇ ਨੇ, ਉਹਨਾਂ ਨੂੰ ਨਾਮ ਜਪਣ ਤੋਂ ਹਟਾਉਣ ਵਾਸਤੇ ਤਤਿਆਂ ਥੰਮਾਂ ਅੱਗ 'ਚ ਸੁੱਟਿਆ, ਮੁਸ਼ਕਾਂ ਬੰਨ ਬੰਨ ਦਰਿਆਵਾਂ 'ਚ ਸੁੱਟਿਆ, ਕੀ ਕੁਝ ਕੀਤਾ, ਸੱਪਾਂ ਠੂਹਿਆਂ ਦੇ ਕਮਰਿਆਂ 'ਚ ਰੱਖਿਆ, ਪਰ ਉਹ ਨਹੀਂ ਰਾਮ ਰਾਮ ਕਹਿਣੋਂ ਹਟੇ। ਅਤੇ ਉਹ ਹੁਣ ਸੰਡਾ ਮਰਕਾ ਜਾਏ ਪੁਕਾਰਿਆ ਪ੍ਰਹਲਾਦ, ਆ ਵਿਗੜਿਆ ਸਭ ਚਾਟੜੇ ਵਿਗਾੜੇ, ਕਹਿੰਦੇ ਤੂੰ ਕਹਿੰਦਾ ਜਲੇ ਹਰਨਾ ਕਾਲੇ ਹਰਨਾ, ਅਤੇ ਉਹਦਾ ਰਾਮ ਰਾਮ ਹਟਦੇ ਮਿਲ ਲਾਈ, ਸਾਰੇ ਨਿਆਣੇ ਹੀ ਸਿਖਾਲ ਦਿੱਤੇ। ਉਹ ਰਾਮ ਜਾਪਦਾ ਕਹਿੰਦੇ ਵਿਗੜਿਆ, ਕਹਿੰਦੇ ਸਾਰੇ ਵਿਦਿਆਰਥੀ ਨਾਂ ਦੇ ਵਿਗਾੜ ਦਿੱਤੇ ਆ। ਹੈਂਜੀ, ਉਹਨੂੰ ਵਿਗੜਿਆ ਦੱਸਦੇ ਦੁਨੀਆਂ ਦੇ ਲੋਕ ਜਿਹੜਾ ਨਾਮ ਜਪਦਾ। ਇਹ ਲੋਕਾਂ ਦੀ ਮੱਤ ਹੈ ਹੀ, ਕਬੀਰ ਸਾਹਿਬ ਨੂੰ ਕਹਿੰਦੇ ਨਾ ਵਿਗੜਿਆ ਆ, ਕਬੀਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ। ਇਸੇ ਤਰ੍ਹਾਂ ਦੇਖੋ ਕਹਿੰਦੇ ਪਾਰਸ ਨਾ ਤਾਂਬਾ ਵਿਗੜਿਆ ਸੋਨਾ ਬਣ ਗਿਆ, ਹੈਂ ਬਾਵਨ ਚੰਦਨ ਨਾ ਦਰਖਤ ਵਿਗੜਿਆ ਉਹ ਚੰਦਨ ਬਣ ਗਿਆ। ਹਾਂਜੀ, ਹੁਣ ਦੁੱਧ ਨੂੰ ਜਾਗ ਲਾ ਦੋ ਦਹੀਂ ਬਣ ਗਿਆ, ਮੱਖਣ ਨਿਕਲ ਆਉਂਦਾ। ਇਸ ਤਰ੍ਹਾਂ ਕਹਿੰਦੇ ਵੀ ਵਿਗੜਿਆ ਤਾਂ ਵਿਗੜਿਆ ਹੀ ਸਹੀ। ਕਬੀਰ ਸਾਹਿਬ ਕਹਿੰਦੇ ਸੰਤਨ ਸੰਗ ਕਬੀਰਾ ਵਿਗੜਿਆ, ਕਹਿੰਦੇ ਸੰਤਾਂ ਦੀ ਸੰਗਤ ਕਰਕੇ ਕਬੀਰ ਵਿਗੜਿਆ। ਕਿਹੋ ਜਿਹਾ ਵਿਗੜਿਆ? ਸੋ ਕਬੀਰ ਰਾਮੇ ਹੋਏ ਨਿਬਰਿਓ। ਉਹ ਤਾਂ ਕਹਿੰਦੇ ਹੁਣ ਰਾਮ ਦਾ ਰੂਪ ਹੋ ਕੇ ਨਿਬੜਿਆ। ਫੈਸਲਾ ਕਹਿੰਦੇ ਲੋਕਾਂ ਦੇ ਹੱਥ ਨਹੀਂ, ਫੈਸਲੇ ਵਾਲੀ ਅਗੰਮੀ ਸ਼ਕਤੀ ਹੋ ਰਿਹਾ, ਉਹ ਦੱਸੇਗੀ ਕਿ ਵਿਗੜਿਆ ਕਿ ਸੁਧਰਿਆ। ਇਹ ਜਿਹੜਾ ਸੰਤੁਲਨ ਹੈ ਲੋਕਾਂ ਦੇ ਹੱਥ 'ਤੇ ਨਹੀਂ ਨਾ, ਜੋ ਮਰਜ਼ੀ ਪਕੜਵਾਸ ਕਰਦੇ ਇਹ ਹੋ, ਸੱਚੇ ਦੀ ਦਰਗਾਹ ਤਾਂ ਪਤਾ ਲੱਗੂ ਕਬੀਰ ਵਿਗੜਿਆ ਕਿ ਸੁਧਰਿਆ। ਸੋ ਇਸ ਵਾਸਤੇ ਸਾਧ ਸੰਗਤ ਜੀ ਪਾਤਸ਼ਾਹ ਜੀ ਕਿਰਪਾ ਕਰਦੇ ਆ ਕਿ ਸੁੱਖਾਂ ਦਾ ਦਾਤਾ ਮਨ ਵਸਾਇਆ ਨਹੀਂ, ਇਹ ਨਾਮ ਉਹਨਾਂ ਨੂੰ ਮਿਲਿਆ ਜਿਨ੍ਹਾਂ ਦੇ ਮੱਥੇ 'ਤੇ ਧੁਰੋਂ ਦਰਗਾਹ ਤੋਂ ਲੇਖ ਲਿਖਿਆ ਹੋਇਆ ਹੈ। ਹੁਣ ਤੀਸਰੇ ਪਾਤਸ਼ਾਹ ਜੀ ਹੋਰ ਕਿਰਪਾਲਤਾ ਕਰਦੇ ਹਨ, ਇਹ ਘਰ ਹਿਰਦੇ ਵਿੱਚ ਹੀ ਅੰਮ੍ਰਿਤ ਦਾ ਕੁੰਡ ਭਰਿਆ ਹੋਇਆ ਹੈ, ਇਹ ਆਤਮਾ ਰੂਪੀ ਅੰਮ੍ਰਿਤ ਹਿਰਦੇ ਵਿੱਚ ਹੀ ਹੈ, ਪਰ ਮਨਮੁਖਾਂ ਨੇ ਇਹਦੇ ਸਵਾਦ ਨੂੰ ਨਹੀਂ ਪਾਇਆ, ਉਹ ਵਿਸ਼ੇ ਵਿਕਾਰਾਂ ਦੀ ਜ਼ਹਿਰ ਹੀ ਫੱਕਦੇ ਰਹਿੰਦੇ ਹਨ। ਜਿਸ ਤਰ੍ਹਾਂ ਕਸਤੂਰੀ ਜਿਹੜੀ ਆ ਕਸਤੂਰੇ ਹਰਨ ਦੇ ਨਾਪੇ ਵਿੱਚ ਹੁੰਦੀ ਹੈ, ਉਹਦੀ ਸੁਗੰਧੀ ਨੂੰ ਜਾਣਦਾ ਨਹੀਂ, ਮੇਰੇ ਵਿੱਚ ਹੀ ਹੈ। ਇਸੇ ਭਰਮ 'ਚ ਭਰਮਦਾ ਘੁੰਮਦਾ ਘੁੰਮਦਾ ਜਾ ਕੇ ਕਤਾਨਾਂ ਵਿੱਚ ਡਿੱਗ ਪੈਂਦਾ ਹੈ। ਇਸੇ ਤਰ੍ਹਾਂ ਜਿਹੜਾ ਮਨਮੁਖ ਹੈ ਨਾਮ ਰੂਪੀ ਅੰਮ੍ਰਿਤ ਨੂੰ ਤਿਆਗ ਕੇ ਇਹ ਮਾਇਆ ਪਦਾਰਥਾਂ ਰੂਪੀ ਬਿੱਖ ਜਿਹੜੀ ਜ਼ਹਿਰ ਹੈ ਇਸ ਨੂੰ ਸੰਗ੍ਰਹਿ ਮੈਨੇ ਇਕੱਠਾ ਹੀ ਕਰਦਾ ਕਰਦਾ ਸੰਸਾਰ ਤੋਂ ਪੁੱਛਦਾ ਨਜ਼ਾਰਾ ਪੁਗਾ ਕੇ ਤੁਰ ਜਾਂਦਾ ਹੈ। ਕਰਦੇ ਪਰਮੇਸ਼ਰ ਨੇ ਐਸੀ ਭੁਆਂਡਣੀ ਦਿੱਤੀ ਹੈ, ਇਹਨੂੰ ਆਪੇ ਖਵਾਇਆ ਮੈਨੇ ਖਰਾਬ ਕੀਤਾ ਹੋਇਆ ਹੈ। ਜਿਨ੍ਹਾਂ ਨੂੰ ਨਾਮ ਜਪਣ ਦੀ ਸਤਸੰਗਤ ਕਰਨ ਦੀ ਸੋਝੀ ਜਿਹੜੀ ਗਿਆਤ ਹੈ ਇਹ ਸਤਸੰਗੀ ਉਹ ਪ੍ਰਾਪਤ ਹੋਈ ਹੈ। ਉਹਨਾਂ ਨੇ ਅੰਦਰ ਅੰਤਰ ਆਤਮੇ ਬ੍ਰਹਮ ਨਿਰੰਕਾਰ ਪਰਮੇਸ਼ਰ ਨੂੰ ਦੇਖ ਦਿਖਾ ਲਿਆ ਹੈ। ਜਿਹੜੇ ਨਾਮ ਜਪਣ ਵਾਲੇ ਆ ਸੇਵਾ ਵਾਲੇ ਨਾਲ ਤਨ ਵੀ ਮਨ ਵੀ ਸੀਤਲ ਠੰਡਾ ਠਾਰ ਵਿਕਾਰਾਂ ਦੀ ਅੱਗ ਤਪਸ਼ ਤੋਂ ਰਹਿਤ ਹੋ ਗਿਆ ਹੈ, ਈਰਖਾ ਦੀ ਅੱਗ ਬੁੱਝ ਗਈ ਹੈ। ਇਸ ਵਾਸਤੇ ਇਹ ਸਾਰੀਆਂ ਅੱਗਾਂ ਜਿਹੜੀਆਂ ਹਨ ਸਹੇਤ ਲੋਪ ਹੋਪ ਚਾਰੇ ਨਦੀਆਂ ਅੱਗ ਪਵੈ ਦਜੈ ਨਾਨਕਾ ਤਰੀਏ ਚਰਨੀ ਲੱਗ, ਇਹ ਸਾਰੀਆਂ ਅੱਗਾਂ 'ਤੇ ਬੜੇ ਭਾਂਬੜ ਵੜ ਰਹੇ ਸੀ ਨਾ। ਬਾਕੀ ਅੱਗ ਤਾਂ ਬਲਦੀ ਹੈ ਨਾ ਲੱਕੜਾਂ ਤੇਲ ਨਾਲ, ਇਹ ਅੱਗ ਦੇਖ ਲਓ ਉਵੇਂ ਬਲੀ ਜਾਂਦੀ ਹੈ। ਈਰਖਾ ਦੀ ਅੱਗ ਕਿਵੇਂ ਸਾੜਦੀ ਹੈ, ਕ੍ਰੋਧ ਦੀ ਆ ਗਿਆ, ਕਾਮ ਦੀ ਆ ਗਿਆ, ਹਿੰਸਾ ਕਰਨ ਦੀ ਆ ਗਿਆ, ਇਹ ਕਿੰਨੀਆਂ ਅੱਗਾਂ ਦਿਨ ਰਾਤ ਇਹਨੂੰ ਸਾੜ ਰਹੀਆਂ। ਇਹ ਮੂੰਹ ਤੋਂ ਵੀ ਬੜੇ ਸਾੜੇ ਵਾਲੇ ਬਚਨ ਕਹੂਗਾ, ਹਿਰਦਾ ਵੀ ਸੜੀ ਜਾਂਦਾ, ਦੂਏ ਨੂੰ ਸਾੜਨ ਵਾਲੀਆਂ ਗੱਲਾਂ ਕਰੇਗਾ। ਇਸ ਤਰ੍ਹਾਂ ਮਨਮੁਖ ਦਾ ਐਸਾ ਮੈਲਾ ਆਚਾਰ ਹੈ ਭਾਈ, ਪਾਤਸ਼ਾਹ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਇਸ ਤਰ੍ਹਾਂ ਜਿਹੜੇ ਗੁਰਮੁਖ ਲੋਕ ਹਨ ਉਹਨਾਂ ਦੀ ਅਵਸਥਾ ਵੱਖਰੀ ਹੈ, ਮਨਮੁਖਾਂ ਦੀ ਵੱਖਰੀ ਹੈ। ਪਾਤਸ਼ਾਹ ਦੱਸਦੇ ਹਨ ਜਿਹੜੇ ਗੁਰਮੁਖ ਉਹਨਾਂ ਦਾ ਤਨ ਸੇਵਾ ਕਰ ਕਰਕੇ, ਮਨ ਸਿਮਰਨ ਕਰ ਕਰਕੇ, ਬੁੱਧੀ ਵਿਚਾਰ ਦੁਆਰਾ ਸੀਤਲ ਹੋ ਗਈ ਹੈ, ਅੰਦਰ ਵਿਕਾਰਾਂ ਦੀ ਅੱਗ ਤਪਸ਼ ਬੁੱਝ ਗਈ ਹੈ। ਰਸਨਾ ਨਾ ਨਾਮ ਜਪਣ ਕਰਕੇ ਉਹਨੂੰ ਬੜਾ ਸਵਾਦ ਤੇ ਰਸ ਆਇਆ ਹੈ। ਸ਼ਬਦ ਬ੍ਰਹਮ ਦੁਆਰਾ, ਇਹ ਸ਼ਬਦ ਜਿਹੜਾ ਗੁਰਬਾਣੀ ਪੈਦਾ ਹੁੰਦੀ ਹੈ, ਸ਼ਬਦ ਉਪਦੇਸ਼ ਦੁਆਰਾ ਨਾਮ ਜਪਣ ਦੀ ਸੋਝੀ ਬਰਕਤ ਪੈਦਾ ਹੁੰਦੀ ਹੈ। ਸ਼ਬਦ ਦੀ ਵਿਚਾਰ ਸੁਣ ਕੇ ਜਿਹੜਾ ਸ਼ਬਦ ਦੇ ਅਨੁਕੂਲ ਆਪਣਾ ਜੀਵਨ ਆਪਣੇ ਸੁਧਾਰ ਲੈਂਦਾ, ਗੁਰੂ ਦਾ ਮੇਲ ਬਖਸ਼ ਕੇ ਨਿਰੰਕਾਰ ਨੂੰ ਆਪਣੇ ਨਾਲ ਮਿਲਾ ਲੈਂਦੇ ਹਨ। ਇਹ ਬਿਨਾਂ ਸ਼ਬਦ ਦੀ ਵਿਚਾਰ ਨਾਮ ਦੀ ਕਮਾਈ ਤੋਂ ਸਾਰਾ ਸੰਸਾਰ ਬੋਰਿਆਂ ਝੱਲਿਆਂ ਪਾਗਲਾਂ ਨੂੰ ਤੁਰਿਆ ਫਿਰਦਾ ਹੈ। ਕਈ ਕਹਿ ਦਿੰਦੇ ਅਸੀਂ ਤਾਂ ਕੰਮ ਕਰਕੇ ਪਾਗਲ ਹੋ ਗਏ, ਦਿਮਾਗ ਹੁਣ ਕੰਮ ਨਹੀਂ ਕਰਦਾ। ਇਸ ਵਾਸਤੇ ਬੋਰਿਆਂ ਝੱਲਿਆਂ ਨੂੰ ਸੰਸਾਰ ਘੁੰਮ ਰਿਹਾ ਹੈ। ਆਪਣਾ ਜਨਮ ਜਿੰਨਾ ਸੀ ਬਸ ਇਹਨਾਂ ਕੁਟਕਲ ਕੰਮਾਂ ਵਿੱਚ ਪੈ ਕੇ ਜਨਮ ਵਿਅਰਥ ਗਵਾ ਲਿਆ, ਕਿਉਂਕਿ ਭਾਉ ਭਗਤ ਤੋਂ ਕਾਮਨਾ ਕੁਛ ਹੈ ਮੇਰੋ ਕੰਮ ਦਵਾਨ, ਪ੍ਰੇਮਾ ਭਗਤੀ ਨੇ ਕਹਿੰਦਾ ਮੇਰਾ ਕੀ ਕੰਮ ਆ, ਮੇਰਾ ਕੰਮ ਤਾਂ ਕਚਹਿਰੀਆਂ ਖਾਨਿਆਂ 'ਚ, ਉੱਥੇ ਝੂਠੀ ਗਵਾਇਆ ਹੁੰਦਾ ਸੀ, ਪਿਆਲੀ ਲੈ ਲਈ, ਦਸ ਰੁਪਏ ਲੈ ਲਏ, ਬਹੁਤਿਆਂ ਦਾ ਕੰਮ ਇਹ ਹੁੰਦਾ। ਇਸ ਵਾਸਤੇ ਭਾਉ ਭਗਤ ਤੋਂ ਕਾਮਨਾ ਕੁਛ ਹੈ ਮੇਰਾ ਮੇਰੋ ਕੰਮ ਦੀਵਾਨ, ਮੇਰਾ ਕੰਮ ਤਾਂ ਦੀਵਾਨ ਖਾਨਿਆਂ 'ਚ ਘੁੰਮਣ ਦਾ, ਸਤਸੰਗ ਕਰਨਾ ਸਾਡਾ ਥੋੜ੍ਹੀ ਕੰਮ ਆ। ਇਸੇ ਵਾਸਤੇ ਉਹਨਾਂ ਲੋਕਾਂ ਦੀ ਐਸੀ ਹਾਲਤ ਹੈ। ਇਹ ਜਿਹੜਾ ਗੁਰੂ ਦਾ ਸ਼ਬਦ ਇਹ ਹੀ ਅੰਮ੍ਰਿਤ ਰੂਪ ਹੈ, ਅੰਦਰੋਂ ਅੰਮ੍ਰਿਤ ਨੂੰ ਪ੍ਰਚੰਡ ਕਰਨ ਵਾਲਾ ਹੈ। ਗੁਰਮੁਖ ਪਿਆਰਿਆਂ ਨੇ ਗੁਰੂ ਦੀ ਬਖਸ਼ਿਸ਼ ਨਾਲ ਇਹ ਨਾਮ ਰੂਪੀ ਅੰਮ੍ਰਿਤ ਦੇ ਸੋਮੇ ਨੂੰ ਪ੍ਰਾਪਤ ਕੀਤਾ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸੋ ਐਸਾ ਤਤ ਪਾਦਾ ਲਖਾਇਕ ਜਿਹੜਾ ਪਰਮੇਸ਼ਰ ਹੈ, ਤੋਂ ਪਾਦਾ ਬਾਜ ਅਰਥ ਰੂਪ ਪਰਮੇਸ਼ਰ ਜਿਹੜਾ, ਇਸ ਵਾਸਤੇ ਕਹਿੰਦੇ ਉਹ ਜਿਹੜਾ ਪਰਮੇਸ਼ਰ ਹੈ ਉਹ ਕੈਸਾ ਹੈ, ਅਗੰਮ ਹੈ, ਉਹ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲਾ ਪੁਰਖ ਪਰਮਾਤਮਾ, ਸਾਰਿਆਂ ਦੇ ਖਾਣ ਪੀਣ ਪਹਿਨਣ ਦਾ ਪੌਰਿਸ਼ ਕਰਨ ਵਾਲਾ, ਪੁਰੀਆਂ ਦਾ ਖੌਫ ਕਰਨੇ ਵਾਲਾ, ਅਗੰਮ ਗਮਤਾ ਤੋਂ ਰਹਿਤ, ਆਪ ਸ਼ੇਖਰ ਗਮ ਖੌਫ ਤੋਂ ਰਹਿਤ ਹੈ। ਇਹ ਕਹਿ ਕੇ ਦੱਸੋ ਕਿਹੜੀ ਵਿਧੀ ਹੈ ਸਤਿਗੁਰੂ ਜੀ ਜਿਹਦੇ ਦੁਆਰਾ ਉਹਨੂੰ ਪ੍ਰਾਪਤ ਕੀਤਾ ਜਾ ਸਕੀਦਾ ਹੈ। ਨਾਮ ਦਾ ਰੂਪ ਆ, ਨਾ ਕੋਈ ਰੇਖਾ ਨਿਸ਼ਾਨ ਆਦਿਕ ਹੈ, ਉਹਦਾ ਅਦ੍ਰਿਸ਼ਟ ਸਰੂਪ ਇਹਨਾਂ ਅੱਖਾਂ ਨਾਲ ਦੀਦਾ ਨੇ, ਗਿਆਨ ਵਿਰਾਗ ਦੇ ਨੇਤਰਾਂ ਨਾਲ ਦੀਦਾ, ਹੋਮੇ ਗੁਆਣ ਨਾਲ ਮਿਲਦਾ ਹੈ। ਜਨੋ ਸੰਤ ਜਨੋ ਸਾਨੂੰ ਦੱਸੋ ਕਿਹੜੇ ਢੰਗ ਨਾਲ ਉਹਨੂੰ ਧਿਆਈਏ, ਉਹਦੇ ਨਾਮ ਸਿਮਰਨ ਕਰੀਏ, ਉਹਦਾ ਧਿਆਨ ਕਿਸ ਤਰ੍ਹਾਂ ਕਰੀਏ, ਜਿਹਨਾਂ ਦੇ ਬਿਰਤੀ ਜੁੜ ਜਾਵੇ। ਨਿਰੰਕਾਰ ਆਕਾਰ ਤੋਂ ਰਹਿਤ ਹੈ, ਨਿਰੰਜਨ ਮਾਇਆ ਰੂਪੀ ਅੰਜਨ ਕਾਲਕ ਸੁਰਮੇ ਤੋਂ ਰਹਿਤ, ਸ਼ੁੱਧ ਸਰੂਪ ਹੈ, ਸਭ ਨੂੰ ਹਰਿਆਂ ਭਰਿਆਂ ਕਰਨ ਵਾਲਾ, ਅਗੰਮ ਜਿਹੜਾ ਬੁੱਧੀ ਦੀ ਗਮਤਾ ਤੋਂ ਰਹਿਤ ਹੈ। ਕਿਹੜੇ ਕਿਹੜੇ ਗੁਣ ਉਹਦੇ ਕਹਿ ਕੇ ਗਾਈਓ, ਤਾਂ ਬੰਦ ਗੁਣਾਂ ਦਾ ਸਾਗਰ ਹੈ। ਇਸ ਵਾਸਤੇ ਹੈ ਜੀ, ਉਹ ਤਾਂ ਸਾਗਰ ਆ ਨਾ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਜੋਗਾ ਨਹੀਂ ਦੂਰੇ। ਇਸ ਵਾਸਤੇ ਉਹਦੇ ਬੇਅੰਤ ਗੁਣ ਆ, ਕਿਹੜੇ ਕਿਹੜੇ ਗੁਣ ਕਹਿ ਕੇ ਗਾਈਏ ਤੋਟ ਨਹੀਂ ਆਉਂਦੀ ਹੈ।
ਜਿਸ ਆਪ ਪੁਜਾਰੇ ਆਪ,
ਜੇ ਤੇ ਆਪ ਕਿਰਪਾ ਕਰਕੇ ਆਪਾ ਆਪ ਅਹੰਕਾਰ ਮਿਟਾ ਕੇ ਆਪਣਾ ਸਵੈ ਸਰੂਪ ਨੂੰ ਬੁਝਾ ਦੇਵੇ, ਸੋਝੀ ਦੇ ਦੇਵੇ, ਉਹੀ ਬੁਝਦਾ ਹੈ। ਸੋ ਉਹਨਾਂ ਗੁਰੂ ਪਿਆਰਿਆਂ ਨੂੰ ਆਪ ਕਿਰਪਾ ਕਰਕੇ ਜਿਹੜਾ ਸ੍ਰੇਸ਼ਟ ਰਸਤਾ ਉਸ ਮਾਰਗ 'ਤੇ ਪਾ ਦਿੰਦਾ ਵੀ ਇੱਥੇ ਚੱਲੇ ਚੱਲੋ, ਇੱਥੇ ਚੱਲਣ ਨਾਲ ਤੁਸੀਂ ਸੱਚਖੰਡ ਪਹੁੰਚ ਜਾਓਗੇ। ਪੂਰੇ ਗੁਰੂ ਨੇ ਕਿਰਪਾ ਕਰਕੇ ਜਦੋਂ ਬੁੱਧੀ ਤੋਂ ਮਾਇਆ ਵੀ ਪੜਦਾ ਦੂਰ ਕੀਤਾ ਅਤੇ ਸਾਖਿਆਤ ਕਰਾ ਕੇ ਦਿਖਾ ਦਿੱਤਾ ਵੀ ਜਿਹਦਾ ਤੂੰ ਸਿਮਰਨ ਕਰਦਾ ਸੀ ਉਹ ਇਹ ਪਰਮੇਸ਼ਰ ਹੈ। ਹਾਂਜੀ, ਜੈਸੋ ਗੁਰੂ ਉਪਦੇਸਿਆ ਮੈਂ ਤੈਸੋ ਕਹਿਆ, ਪਕਾਰ ਫਿਰ ਉਹਨੂੰ ਯਕੀਨ ਆ ਜਾਂਦਾ ਹੈ। ਹਾਂ, ਮੁਝੇ ਪ੍ਰਾਪਤ ਕਰਨਾ ਅਤੇ ਆਪਾ ਭਾਵ ਹੰਕਾਰ ਤਿਆਗ ਕੇ ਸੇਵਾ ਕਰਾਂਗੇ, ਫਿਰ ਉਸ ਪਰਮਾਤਮਾ ਨੂੰ ਤੁਸੀਂ ਪ੍ਰਾਪਤ ਕਰ ਲੈਣਾ ਕਰੋਗੇ। ਇਹ ਸਤਸੰਗੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਉਪਦੇਸ਼ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਆਪ ਸੰਗਤਾਂ ਨੂੰ ਜੀ ਆਇਆਂ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਨਿਵਾਸ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ ਧੰਨਵਾਦ ਹੈ। ਔਰ ਗੁਰੂ ਮਹਾਰਾਜ ਮਿਹਰ ਕਰਨ, ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹਰ ਅਮਾਵਸ 'ਤੇ ਗੁਰੂ ਮਹਾਰਾਜ ਦੀ ਚਲਾਈ ਹੋਈ ਮਰਿਆਦਾ ਦੇ ਅਨੁਸਾਰ ਪੰਜਾਂ ਪਿਆਰਿਆਂ ਵੱਲੋਂ ਖੰਡੇ ਵੱਡ ਅੰਮ੍ਰਿਤ ਤਿਆਰ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅੰਮ੍ਰਿਤ ਅਭਿਲਾਸ਼ੀਆਂ ਨੂੰ ਪਵਿੱਤਰ ਦਾਤ ਬਖਸ਼ੀ ਜਾਂਦੀ ਹੈ। ਜਿਹੜੇ ਪ੍ਰੇਮੀ ਅੰਮ੍ਰਿਤ ਅਭਿਲਾਸ਼ੀ ਹੈ ਉਹ ਹੈਡ ਗ੍ਰੰਥ ਸਾਹਿਬ ਸੇਵਾ ਦਾ ਸੰਪਰਕ ਬਣਾ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ ਔਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਸੰਦਵਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਤਰਨ ਤਰਨ ਵਾਲੇ ਉਹ ਇੱਥੇ ਸਰਾਵਾਂ ਦੀ ਸੇਵਾ ਕਰਵਾ ਰਹੇ ਆ, ਗੇਟਾਂ ਦੀ ਵੀ ਅਤੇ ਬਾਕੀ 550 ਸਾਲੇ ਉੱਤੇ ਤਿਆਰੀ ਵਾਸਤੇ ਬੜੇ ਜ਼ੋਰ ਸ਼ੋਰ ਨਾਲ ਸੇਵਾ ਚੱਲ ਰਹੀ ਹੈ ਅਤੇ ਮਹਾਂਪੁਰਖਾਂ ਵੱਲੋਂ ਬੇਨਤੀ ਸੀ ਕਿ ਕਥਾ ਵਿੱਚ ਜਦੋਂ ਵੀ ਸਮਾਂ ਹੋਵੇ ਸੰਗਤਾਂ ਨੂੰ ਜ਼ਰੂਰ ਪ੍ਰੇਰਨਾ ਦੇ ਦਿਆ ਕਰੋ ਅਤੇ ਦੂਏ ਇਲਾਕੇ 'ਚੋਂ ਅਸੀਂ ਸੰਗਤ ਲਿਆਈ ਦੀ ਹੈ ਅਤੇ ਕਈ ਵਾਰੀ 9-10 ਵੱਜ ਜਾਂਦੇ ਆ। ਇਲਾਕੇ ਦੀਆਂ ਸੰਗਤਾਂ ਨੂੰ ਵੀ ਇਹ ਬੇਨਤੀ ਹੈ ਕਿ ਧੰਨਵੰਤਾਂ ਨਾਲ ਸੇਵਾ ਕਰਨੀ, ਖਾਸ ਕਰਕੇ ਫਿਰ ਜਿਹੜੀ ਸਰੀਰਕ ਸੇਵਾ ਵੀ ਬੜੀ ਜ਼ਰੂਰੀ ਹੈ ਅਤੇ ਵੱਧ ਤੋਂ ਵੱਧ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਨੂੰ ਵੀ ਇਹ ਮਹਾਂਪੁਰਖਾਂ ਵੱਲੋਂ ਬੇਨਤੀ ਹੈ ਕਿ ਪਿੰਡਾਂ ਵਾਲੇ ਬਾਹਰੀ ਬੰਨ ਲਓ, ਕਿਉਂਕਿ ਹੁਣ ਵਾਲੇ ਜ਼ਿਮੀਂਦਾਰਾਂ ਨੂੰ ਵੀ ਬਹੁਤਾ ਕੰਮ 'ਤੇ ਹੈ ਨਹੀਂ ਅਤੇ ਮੀਂਹ ਪੈ ਗਿਆ ਆ, ਪਾਣੀ ਵੱਲੋਂ ਵੀ ਕੁਦਰਤ ਨੇ ਛੋਟ ਦੇ ਦਿੱਤੀ ਹੈ। ਇਸ ਕਰਕੇ ਸਰਾਵਾਂ ਦੀ ਸੇਵਾ ਚੱਲ ਰਹੀ ਹੈ, ਇਸੇ ਤਰ੍ਹਾਂ ਹੋਰ ਨਵੀਂ ਸਰਾਂ ਦੀ ਸੇਵਾ ਵੀ ਸ਼ਾਇਦ ਅੱਜ ਆਰੰਭ ਹੋ ਰਹੀ ਹੈ। ਸੋ ਇਸ ਵਾਸਤੇ ਇਹ ਮਹਾਂਪੁਰਖਾਂ ਨੇ ਦਾਸ ਨੂੰ ਇੱਕ ਦਿਨ ਬੁਲਾਇਆ ਸੀ, ਇਹਦੇ ਬਾਰੇ ਉਚੇਚਾ ਵਚਨ ਕੀਤਾ ਸੀ ਕਿ ਕਥਾ ਵਿੱਚ ਸੰਗਤ ਨੂੰ ਜ਼ਰੂਰ ਪ੍ਰੇਰਨਾ ਦਿਆ ਕਰੋ। ਇਸ ਵਾਸਤੇ ਜਿਹੜੀਆਂ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਜਾਂ ਪੰਚਾਇਤਾਂ ਹਨ ਨਗਰਾਂ ਦੀਆਂ, ਇਹ ਦੇਖੋ 550 ਸਾਲਾਂ ਇੱਥੇ ਮਨਾਇਆ ਜਾਣਾ, ਆਪਣੀ ਜ਼ਿੰਦਗੀ ਰੋਜ਼ ਰੋਜ਼ ਤਾਂ ਦਿਨ ਆਉਂਦੇ ਨਹੀਂ ਹੁੰਦੇ, ਇਸ ਕਰਕੇ ਜਿੰਨੀਆਂ ਵੀ ਸੰਗਤਾਂ ਉਹ ਨਗਰਾਂ 'ਚੋਂ ਵੱਧ ਚੜ੍ਹ ਕੇ ਆ ਕਰਕੇ ਸਾਰਿਆਂ ਕੋਲ ਅੱਜ ਕੱਲ੍ਹ ਟਰਾਲੀਆਂ ਟਰੈਕਟਰ ਸਾਧਨ ਹੈਗੇ ਆ, ਆਪ ਵੀ ਉਦਮ ਕਰੋ। ਇਹ ਨਹੀਂ ਵੀ ਸੰਤਾਂ ਦੀ ਗੱਡੀ ਆਵੇ ਫਿਰ ਹੀ ਜਾਣਾ, ਹੁਣ ਤਾਂ ਸਾਰਿਆਂ ਕੋਲ ਗੱਡੀਆਂ ਦੇ ਸਾਧਨ ਵੀ ਹੈ, ਟਰੈਕਟਰ ਟਰਾਲੀਆਂ ਟੈਂਪੂ ਵੀ ਹੈ, ਕਈਆਂ ਕੋਲ ਟਰੱਕ ਵੀ ਮਾਰਨ ਦਿੱਤੇ, ਵੱਧ ਚੜ੍ਹ ਕੇ ਆ ਕਰਕੇ ਅਤੇ ਜਿਹੜੀ ਇਹ ਸੇਵਾ ਆ ਇਹਦੇ 'ਚ ਲਾਹਾ ਲਓ, ਕਿਉਂਕਿ ਸੰਗਤਾਂ ਦੀ ਸੁਵਿਧਾ ਵਾਸਤੇ ਇਹ ਸਾਰਾ ਕੁਝ ਹੋ ਰਿਹਾ, ਕਾਰਾਂ ਦੀ ਪਾਰਕ ਵਾਸਤੇ ਵੀ। ਅਤੇ ਬਾਬਾ ਜੀ ਨੇ ਸੇਵਾ ਤਾਂ ਉਹਨਾਂ ਦੀਆਂ ਸਾਰੇ ਇੰਡੀਆ ਲੈਵਲ 'ਤੇ ਹੀ ਹੈ, ਕਿਉਂਕਿ ਪੁਰਾਣੀ ਇਹ ਸੰਪਰਦਾ ਧੰਨ ਧੰਨ ਬਾਬਾ ਗੁਰਮੁਖ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਸਾਧੂ ਸਿੰਘ ਸਾਹਿਬ ਜੀ ਅਤੇ ਮਹਾਂਪੁਰਖ ਇਸ ਸੰਪਰਦਾ ਦੇ ਮੁਖੀ ਸੇਵਾਦਾਰ ਆ ਬਾਬਾ ਜਗਤਾਰ ਸਿੰਘ ਜੀ। ਉਹਨਾਂ ਮਹਾਂਪੁਰਖਾਂ ਨੂੰ ਇਹ ਸੇਵਾ ਅੱਜ ਦੂਜੀ ਵੀ ਮਿਲ ਰਹੀ ਹੈ। ਸੋ ਇਸ ਵਾਸਤੇ ਬਾਹਰ ਸੇਵਾ ਸੰਕੋਚੀਆਂ ਕਿ 550 ਸਾਲੇ 'ਤੇ ਤਿਆਰੀ ਹੋ ਜਾਏ। ਕੰਮ ਬਹੁਤ ਵੱਡਾ ਅਤੇ ਸਮਾਂ ਬੜਾ ਸੀਮਿਤ ਆ, ਅਤੇ ਜੇ ਸੰਗਤਾਂ ਭਾਈ ਸਹਿਯੋਗ ਦੇਣਗੀਆਂ ਜੀ
11 ਵਜੇ ਤੱਕ
ਅਤੇ 11 ਵਜੇ ਅੱਜ ਦੂਜੀ ਸਰਾਂ ਦਾ ਵੀ ਪੁਰਾਣੀ ਸਰਾਂ ਜਿਹੜੀ ਹੈ ਉਹ ਆਪਣੇ ਸਾਧ ਸੰਗੀ ਉਸ ਜਗ੍ਹਾ, ਕਿਉਂਕਿ ਅੱਜ ਕੱਲ੍ਹ ਹੁਣ ਨਵਾਂ ਸਮਾਂ ਆ ਗਿਆ। ਹਰ ਇੱਕ ਬੰਦਾ ਚਾਹੁੰਦਾ ਅਟੈਚ ਬਾਥਰੂਮ ਹੋਵੇ, ਸੁੱਖ ਸੁਵਿਧਾ ਹੋਵੇ, ਅਤੇ ਉਸ ਸਰਾਂ ਦਾ ਵੀ 11 ਵਜੇ ਟੱਪ ਲਾਉਣ ਦਾ ਪ੍ਰੋਗਰਾਮ ਬਣਾਇਆ। ਅਤੇ ਭਾਈ ਜੱਗਾ ਸਾਹਿਬ ਜੀ ਜੋ ਇਸ ਇਲਾਕੇ 'ਚ ਸੰਗਤ ਨੂੰ ਲਿਆਉਣ ਦੀ ਜਥੇਦਾਰ ਸੇਵਾ ਕਰਦੇ ਹੈ, ਉਹਨਾਂ ਨੇ ਵੀ ਆ ਕੇ ਬੇਨਤੀ ਕੀਤੀ ਹੈ। ਸੋ ਇਸ ਵਾਸਤੇ ਇਹ ਕਾਰਜ ਉਹਨਾਂ ਦਾ ਆਪਣਾ ਤਾਂ ਨਹੀਂ, ਇਹਦਾ ਸਮੁੱਚੀ ਸੰਗਤ ਦਾ ਹੀ ਹੈ। ਸੋ ਇਸ ਵਾਸਤੇ ਸਾਰੀ ਸੰਗਤ ਨੂੰ ਭਾਈ ਮਹਾਂਪੁਰਖਾਂ ਵੱਲੋਂ ਸ਼੍ਰੀ ਮਾਨ ਬਾਬਾ ਜਗਤਾਰ ਸਿੰਘ ਜੀ ਵੱਲੋਂ ਬੇਨਤੀ ਹੈ ਕਿ ਵੱਧ ਤੋਂ ਸਹਿਯੋਗ ਤੁਸੀਂ ਬਹੁਤ ਦਿੰਦੇ ਹਾਂ, ਪਰ ਫਿਰ ਵੀ ਕੰਮ ਵੱਡਾ ਆ ਅਤੇ ਟਾਈਮ ਥੋੜ੍ਹਾ ਆ, ਇਸ ਕਰਕੇ ਆਪ ਜੀ ਦੇ ਸੇਵਾ ਦੇ ਸਹਿਯੋਗ ਦੀ ਹੋਰ ਵੀ ਕਾਫੀ ਲੋੜ ਆ। ਤੋ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਇਹ ਮਹਾਂਪੁਰਖਾਂ ਵੱਲੋਂ ਬੜੀ ਸਿਨੇਮਰ ਬੇਨਤੀ ਹੈ ਕਿ ਗੱਜ ਵੱਜ ਕੇ ਆ ਕੇ ਸੇਵਾ ਵਿੱਚ ਸ਼ਾਮਿਲ ਹੋ ਕੇ ਲਾਹ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।